ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਸ ਹਉ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋ ਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਤ ਦੇਸੀ ਕਿਸ ਹਉ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋ ਸੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਜਿੰਨੇ ਵੀ ਜੀਵ ਹਾਂ ਅੱਠੇ ਪਰ ਸਾਡੀ ਭਾਵਨਾ ਆਉਂਦੀ ਵੀ ਆਪਾਂ ਕਿਸੇ ਨਾ ਕਿਸੇ ਕੋਲ ਪੰਜ ਮੰਗੀਏ, ਲੇਕਿਨ ਧੰਨ ਗੁਰੂ ਪੰਚਮ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਸਮਝਾਇਆ ਸਿਖਾ, ਇਵੇਂ ਜਣੇ ਖਣੇ ਦੀ ਅੱਗੇ ਹੱਥ ਨਾ ਅੱਡਿਆ ਕਰ, ਤੇ ਨਾਲੇ ਮੰਗਣਾ ਤਾਂ ਠੀਕ ਹੈ ਲੇਕਿਨ ਜੋ ਮੰਗਣਾ ਤੂੰ ਉਹ ਮੰਗਦਾ ਨਹੀਂ, ਕੀ ਮੰਗਣਾ ਚਾਹੀਦਾ ਹੈ ਕਿਹਦੇ ਕੋਲ ਮੰਗਣਾ ਚਾਹੀਦਾ ਹੈ, ਇਹ ਦੋ ਪੱਖ ਸਤਿਗੁਰੂ ਪਾਤਸ਼ਾਹ ਨੇ ਪਹਿਲੀ ਪੌੜੀ ਵੀ ਦਰਜ ਕੀਤੇ ਹਨ। ਦੂਜਾ ਵਿਚਾਰ ਇਸ ਸ਼ਬਦ ਵਿੱਚ ਇਹ ਹੈ ਕਿ ਆਪਾਂ ਨੂੰ ਕਿੰਨਾ ਵੀ ਮਿਲ ਜਾਏ ਕਿੰਨਾ ਕੁ ਦੇ ਆਪਾਂ ਉਹਦਾ ਧੰਨਵਾਦ ਨਹੀਂ ਕਰਦੇ, ਆਪਣੀ ਕੋਈ ਮਦਦ ਕਰਦੇ ਨਾ, ਤੇ ਕਿੰਨਾ ਵੀ ਦੇ ਤੇ ਆਪਾਂ ਇਹ ਨਹੀਂ ਕਹਿੰਦੇ ਵੀ ਗੁਰਮੁਖਾ ਤੇਰੀ ਮਿਹਰਬਾਨੀ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਉਹਦਾ ਧੰਨਵਾਦ ਵੀ ਕਰਿਆ ਕਰ। ਬਾਕੀ ਤੀਜੀ ਗੱਲ ਤੈਨੂੰ ਮੈਂ ਇਹ ਕਹਾਂ, ਤੂੰ ਪਦਾਰਥ ਮੰਗਦਾ ਦੁਨੀਆਂ ਦੇ ਸੁੱਖ ਮੰਗਦਾ, ਇਹਨਾਂ ਦਾ ਅੰਤ ਹੈ, ਲੇਕਿਨ ਉਹ ਕੁਝ ਮੰਗ ਜਿਹੜਾ ਕਦੇ ਘਟਦਾ ਨਹੀਂ। ਔਰ ਚੌਥੀ ਗੱਲ ਪਾਤਸ਼ਾਹ ਨੇ ਇਹਦੇ ਵਿੱਚ ਇਹ ਕਹੀ ਹੈ, ਮੈਂ ਤਕਰੀਬਨ ਇਹ ਬੇਨਤੀ ਕਰਦਾ ਰਹਿੰਦਾ, ਆਪਾਂ ਬਾਣੀ ਨਿਤਨੇਮ ਨੂੰ ਨਿਬੇੜਨ ਦਾ ਯਤਨ ਕਰਦੇ ਹਾਂ, ਦਵਾ ਦਾ ਬਾਣੀ ਪੜੋ ਤੇ ਗੁਰੂ ਦਾ ਲਾਮਾ ਲਾ ਦਿੱਤਾ। ਗੁਰਦੇਵ ਕਹਿੰਦੇ ਪਰਮਾਤਮਾ ਦਾ ਨਾਮ ਰਸ ਲੈ ਕੇ ਲਿਆ ਕਰ, ਉਹਨੂੰ ਸਵੇਰੇ ਚੇਤੇ ਕਰਨਾ, ਉਹਨੂੰ ਰਾਤ ਨੂੰ ਚੇਤੇ ਕਰਨਾ, ਗੁਰਮੁਖਾ ਬੁਰਾ ਨਾ ਮੰਨੀ, ਦਿਨੇ ਵੀ ਚੇਤੇ ਕਰ ਲਿਆ, ਸ਼ਾਮ ਨੂੰ ਵੀ ਚੇਤੇ ਕਰ ਲਿਆ, ਲੇਕਿਨ ਦੁਪਹਿਰ ਦੇ ਟਾਈਮ ਤੇ ਵੀ ਸਵਾਸ ਪਰਮਾਤਮਾ ਦੇ ਦਿੱਤੇ ਨੇ, ਕਿਤੇ ਉਸ ਮੌਕੇ ਵੀ ਚੇਤੇ ਕਰ ਲਿਆ ਕਰ, ਕਿਉਂਕਿ ਆਪਾਂ ਪੜ੍ਹਦੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ। ਅਗਲੀ ਗੱਲ ਅਖੀਰਲੀ ਪੌੜੀ ਵਿੱਚ ਗੁਰਦੇਵ ਨੇ ਇਹ ਕਹੀ ਹੈ ਕਿ ਆਪਾਂ ਨੂੰ ਕੋਈ ਪੁੱਛ ਲਈ ਵੀ ਭਾਈ ਸਾਹਿਬ ਗਿਆਨੀ ਜੀ ਕੀ ਹਾਲ ਚਾਲ ਨੇ, ਤੇ ਆਪਾਂ ਕਹਿੰਦੇ ਭਾਈ ਸਾਹਿਬ ਐਨ ਆਨੰਦ ਹੈ, ਬੜੀਆਂ ਮੌਜਾਂ ਨੇ, ਚਾਰ ਪੈਸੇ ਨੇ, ਧੀਆਂ ਪੁੱਤ ਆਗਿਆਕਾਰ ਨੇ, ਪਰਮਾਤਮਾ ਨੇ ਬੜੀ ਜਾਇਦਾਦ ਦਿੱਤੀ ਹੈ। ਗੁਰਦੇਵ ਕਹਿੰਦੇ ਗੁਰਮੁਖਾ ਜਿਹੜੀ ਜਾਇਦਾਦ ਹੈ ਨਾ ਉਹਦੇ ਬਾਰੇ ਤੂੰ ਸੋਚਿਆ ਨਹੀਂ ਵੀ ਤੇਰੇ ਤੇ ਕਿਰਪਾ ਹੈ ਕੀ। ਖੀਲੀ ਪੌੜੀ ਵਿੱਚ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਤੇ ਕਿਰਪਾ ਕਰਦਾ ਨਾ ਉਹਨਾਂ ਨੂੰ ਗੁਰੂ ਕੀ ਬਾਣੀ ਚੰਗੀ ਲੱਗੀ। ਔਰ ਅਖੀਰਲੀ ਪੰਕਤੀ ਵਿੱਚ ਜਿਵੇਂ ਆਪਾਂ ਮੁੱਲ ਪਾਉਣੇ ਵੀ ਐ ਪਾਠ ਕਰਨ ਨਾਲ ਆਹ ਮਿਲ ਜਾਏਗਾ, ਐਸ ਪਾਠ ਕਰਨ ਨਾਲ ਆਹ ਮਿਲ ਜਾਏਗਾ। ਗੁਰਦੇਵ ਕਹਿੰਦੇ ਗੁਰਮੁਖਾ ਇਹੋ ਜਿਹਾ ਕੋਈ ਵੱਟਾ ਨਹੀਂ ਜਿਹੜਾ ਉਸ ਪਰਿਪੂਰਨ ਪਰਮਾਤਮਾ ਦੀ ਦੌਲਤ ਨੂੰ ਮਿਲ ਲੈ, ਜਿਹੜਾ ਤੋਲ ਲੈ, ਉਹਦੀਆਂ ਦਾਤਾਂ ਨੂੰ ਤੋਲਿਆ ਤੇ ਮਿਣਿਆ ਨਹੀਂ ਜਾ ਸਕਦਾ। ਔਰ ਅਖੀਰ ਵਿੱਚ ਬੇਨਤੀ ਕਰਨੀ ਹੈ ਵਾਹਿਗੁਰੂ ਆਪਣਾ ਧੀ ਪੁੱਤ ਲਿਬੜਿਆ ਹੋਵੇ, ਦੂਜਾ ਬੰਦਾ ਹੱਥ ਲੱਗ ਤੇ ਆਪਾਂ ਕਹਿੰਦੇ ਭਾਈ ਮਿੱਤਰਾ ਤੂੰ ਤਾਂ ਲਿਬੜੇ ਹੱਥ ਲਾ ਕੇ ਮੇਰਾ ਕੱਪੜਾ ਖਰਾਬ ਕਰ ਦਿੱਤਾ ਹੈ, ਤੇ ਆਪਣਾ ਪੋਤਾ ਲਿਬੜਿਆ ਆ ਜਾਏ ਨਾ ਤੇ ਆਪਾਂ ਘੁੱਟ ਕੇ ਜੱਫੀ ਪਾ ਲੈਂਦੇ। ਤੇ ਜੇ ਕਿਸੇ ਨੇ ਕਿਹਾ ਵੀ ਗਿਆਨੀ ਜੀ ਹੁਣ ਕੱਪੜੇ ਮੈਲੇ ਨਹੀਂ ਹੋਏ, ਕਹਿੰਦੇ ਗੁਰਮੁਖਾ ਕਿਤੇ ਲਾਲ ਮਿਲਦੇ ਨੇ। ਕਹਿੰਦੇ ਇਸ ਪ੍ਰਕਾਰ ਉਹਦੇ ਅੱਗੇ ਬੇਨਤੀ ਕਰ ਪਈ ਵਾਹਿਗੁਰੂ ਜਿਵੇਂ ਪਿਓ ਪੁੱਤ ਦੀ ਪਾਲਣਾ ਕਰਦਾ ਤੇ ਲਿਬੜੇ ਦੀ ਪਰਵਾਹ ਨਹੀਂ ਕਰਦਾ, ਮੇਰੇ ਤੇ ਵੀ ਕਿਰਪਾ ਕਰ, ਮੇਰੇ ਵਿੱਚ ਬੜੇ ਔਗਣ ਨੇ, ਮੈਂ ਵਿਕਾਰਾਂ ਲਿਬੜਿਆ ਹੋਇਆ ਹਾਂ। ਇਹ ਸਾਰੇ ਸ਼ਬਦ ਦਾ ਸੈਂਟਰਲ ਏਰੀਆ ਮੈਂ ਬਿਆਨ ਕੀਤਾ ਹੈ, ਜਿਵੇਂ ਹਜ਼ੂਰ ਰਹਿਮਤ ਕਰਨਗੇ ਉਹ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਤੇ ਤੁਕੇ।
ਬਾਣੀ ਦੇ ਵਿੱਚ ਰਾਗ ਮਾਲਾ ਦੀ ਅਸੀਂ ਬਾਣੀ ਪੜ੍ਹਦੇ ਹਾਂ, ਉੱਥੇ ਰਾਗ ਮਾਲਾ ਵਿੱਚ ਸੋਠ ਨੂੰ ਰਾਗਣੀ ਕਰਕੇ ਮੰਨਿਆ। ਸੋਠ ਗੋਂਡ ਮਲਾਰੀ ਧੁਨੀ ਉੱਥੇ ਰਾਗਣੀ ਕਰਕੇ ਲਿਖਿਆ ਹੈ। ਤੇ ਜਦੋਂ ਅਸੀਂ ਸਮੁੱਚੇ ਰਾਗਾਂ ਨੂੰ ਪੜ੍ਹਨੇ ਤੇ ਗੁਰੂ ਪਾਤਸ਼ਾਹ ਨੇ ਉਹਨਾਂ ਸਾਰਿਆਂ ਵਿੱਚ ਰਾਗ ਸ਼ਬਦ ਦੀ ਵਰਤੋਂ ਕੀਤੀ ਹੈ। ਜਿਵੇਂ ਗੌੜੀ ਆਉਂਦਾ ਹੈ ਉਹ ਵੀ ਇਸਤਰੀ ਲਿੰਗ ਹੈ, ਸੋਠ ਵੀ ਇਸੇ ਪ੍ਰਕਾਰ ਇਸਤਰੀ ਲਿੰਗ ਹੈ, ਲੇਕਿਨ ਗੁਰਦੇਵ ਨੇ ਉਹਨੂੰ ਰਾਗ ਦਾ ਨਾਂ ਦਿੱਤਾ ਵੀ ਗੁਰਮੁਖਾ ਭਾਵੇਂ ਗੌੜੀ ਪੜ੍ਹ ਭਾਵੇਂ ਸੋਠ ਪੜ੍ਹ ਪਰ ਪ੍ਰੇਮ ਨਾਲ ਪੜ੍ਹ। ਰਾਗ ਦਾ ਭਾਵ ਹੁੰਦਾ ਪ੍ਰੇਮ, ਕਰ ਪਹਿਲਾ ਦਾ ਭਾਵ ਜਿਹੜੇ ਰਾਗੀ ਸਿੰਘ ਸਾਡੇ ਵੀਰ ਕੀਰਤਨ ਕਰਦੇ ਨੇ ਉਹਨਾਂ ਨੂੰ ਸੰਕੇਤ ਦਿੱਤਾ ਵੀ ਗੁਰਮੁਖੋ ਤੁਸੀਂ ਇਸ ਘਰ ਵਿੱਚ ਇਹ ਸ਼ਬਦ ਦਾ ਕੀਰਤਨ ਕਰਨਾ। ਜਿਹੜਾ ਤਥਕ ਹੋਇਆ ਨਾ ਇਹ ਅਸੀਂ ਆਮ ਕਰਕੇ ਇਹਦਾ ਉਚਾਰਨ ਕਰਨ ਲੱਗੇ ਸੋਚਦੇ ਨਹੀਂ, ਇਹਨੂੰ ਪੜ੍ਹਦੇ ਨੇ ਤਿੱਤਕੇ, ਗਲਤ ਹੈ। ਤੱਤੇ ਨੂੰ ਸਿਹਾਰੀ, ਅੱਗੇ ਡੈਸ਼ ਅੱਗੇ ਤੁਕੇ, ਇਹਦਾ ਭਾਵੇ ਵੀ ਤਿੰਨ ਤਿੰਨ ਤੁਕਾਂ ਵਾਲੇ ਸ਼ਬਦ ਹੋਣਗੇ, ਇਹਨੂੰ ਤਿੱਤਕੇ ਨਹੀਂ ਪੜ੍ਹਨਾ। ਤੇ ਡੈਸ਼ ਤੁਕੇ ਤਿੰਨ ਤੁਕਾਂ ਵਾਲੇ ਹਨ।
ਇੱਕ ਓਅੰਕਾਰ
ਪਰਮਾਤਮਾ ਇੱਕ ਹੈ, ਅਦਵੈਤ ਰੂਪੀ ਬ੍ਰਹਮ ਹੈ।
ਸਤਿਗੁਰ ਪ੍ਰਸਾਦ
ਗੁਰਮੁਖੋ ਅਸੀਂ ਇੱਕ ਓਅੰਕਾਰ ਦੀ ਗੱਲ ਕਰਦੇ ਹਾਂ ਨਾ ਤੇ ਜਿਨ੍ਹਾਂ ਦਾ ਸੁਭਾਅ ਬਣਿਆ ਵੀ ਹਰ ਗੱਲ ਤੇ ਖੰਡਨ ਵੰਡਨ ਕਰਨਾ, ਨੁਕਤਾਚੀਨੀ ਕਰਨਾ, ਉਹ ਨੁਕਤਾਚੀਨੀ ਵਾਲੇ ਵਿਦਵਾਨ ਕਹਿੰਦੇ ਵੀ ਗਿਆਨੀ ਤੁਸੀਂ ਕਹਿੰਦੇ ਵੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਬੜਾ ਕੁਝ ਦਿੱਤਾ ਹੈ ਤੇ ਗੁੱਸਾ ਨਾ ਕਰਿਆ, ਤੁਸੀਂ ਤਾਂ ਗੁਰੂ ਨਾਨਕ ਦੇ ਨਾਂ ਤੇ ਰੋਟੀ ਪ੍ਰਸ਼ਾਦਾ ਛਕਦੇ ਤੇ ਗੁਣ ਗਾਉਂਦੇ ਹੋ। ਇਹ ਓਅੰਕਾਰ ਸ਼ਬਦ ਤਾਂ ਬੜਾ ਪੁਰਾਣਾ ਹੈ। ਪੁੱਛਿਆ ਵੀ ਗੁਰਮੁਖਾ ਪੁਰਾਣਾ ਕਿਵੇਂ, ਉਹ ਵਿਦਵਾਨ ਕਹਿੰਦੇ ਵੀ ਇਹ ਓਅੰਕਾਰ ਸ਼ਬਦ ਕੰਠ ਪੁਰਾਣ ਵਿੱਚ ਵੀ ਦਰਜ ਹੈ। ਜਿਹੜੇ ਪੁਰਾਣ ਨੇ ਇਹ ਗੁਰਬਾਣੀ ਤੋਂ ਪਹਿਲਾਂ ਬਣੇ ਨੇ, ਜਿਹੜੇ ਤਰਕ ਕਰਦੇ ਜਿਹੜੇ ਆਪਾਂ ਨੂੰ ਗੁਰਬਾਣੀ ਨਾਲ ਤੋੜਦੇ, ਮੈਂ ਉਹਦੇ ਬਾਰੇ ਬੇਨਤੀ ਕਰਦੇ ਵੀ ਸਾਨੂੰ ਕਈ ਗੁਰਬਾਣੀ ਨਾਲ ਤੋੜਨ ਵਾਲੇ ਕਈ ਤਰ੍ਹਾਂ ਦੇ ਪੁਆਇੰਟ ਫੜਦੇ ਨੇ ਵੀ ਗਿਆਨੀ ਜੀ ਓਅੰਕਾਰ ਤਾਂ ਬੜਾ ਪੁਰਾਣਾ ਸ਼ਬਦ ਹੈ, ਤੁਸੀਂ ਕਹਿੰਦੇ ਸਾਡੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਸਾਨੂੰ ਗੁਰਬਾਣੀ ਦਿੱਤੀ ਤੇ ਅਸੀਂ ਤਾਂ ਉਹ ਕੰਠ ਪੁਰਾਣ ਵਿੱਚ ਓਅੰਕਾਰ ਸ਼ਬਦ ਪੜਿਆ। ਗੁਰਮੁਖ ਬਿਲਕੁਲ ਠੀਕ ਹੈ, लेकिन गुरु नानक पातशाह बारे पढ़ते हैं, गुरु नानक एज ए रेवल्यूशनर एज ए रिफॉर्मर, गुरु नानक क्रांतिकारी भी ते सदारक भी है। गुरु नानक ने क्रांति की है, एदे नाल एक जोड़िया एक। तुसीं कहो विज्ञानी जी एक नाल की हो गया, इहदा जवाब असीं पढ़दे हां बाणी च रोज। एक संसारी ओंकार दा अर्थ है एक संसारी, एक भंडारी, एक लाए दी बाण, ओ ओंकार दे तीन देवतियां दा वाचक है। संसारी तों पा ब्रह्मा, भंडारी तों पा विष्णु, लाए दी बाण तों शिवजी। ते अगे गुरदेव कहिंदे जीवत सुभावै तिवे चलावै, जिहड़ा तेस है ना इनू पंजाबी दी व्याकरण विच कहिंदे अन्ने पुरख, ते अंग्रेजी विच इनू कहिंदे थर्ड पुरश। इथे गुरदेव कहिंदे गुरमुख इन्हां बेचारियां दे की वास है, ये ड्यूटियां निभाउंदे ने। ब्रह्मा पैदा करी जांदा है, जिहड़े शिवजी मर लैता करी जांदे ने, और विष्णु जी प्रशादा पाणी दित्ते जांदे ने, पर यह तिना के उपर एक कंट्रोलर है। वो केड़ा आदि पुरख एक ही अवतारा, सोई गुरु समझियो हमारा, नमस्कार तिस ही को हमारे, सकल प्रजा जिन आप सवारी। एक तां लाया काल पाए ब्रह्मा बबतरा, काल पाए शिवजू अवतरा, काल पाए कर विष्णु प्रकाशा, सकल काल का किया तमाशा। समय नाल ब्रह्मा जी हो गए, समय नाल विष्णु जी हो गए, पर गुरमुखा ओ परिपूर्ण सदीवी तौर ते है। इस कारण करके गुरदेव ने एक ओंकार लिखया, और उस एक ओंकार दी फिर ओ ओंकार ते फिर होड़ा लगा उपर खुला। इहदा मतलब की है? असी कई धर्म स्थानां ते जाने आ ते आपां कहने तुसी लेट हो भाई, हुण तां इह मंदर बंद हो गया, ते मुड़ के शाम दे टाइम ते आ के अरदास करिया जे, जां सवेरे करिया जे इन्ने वजे। जिहड़ा ओंकार दा खुला होड़ा है ना, ओ सानू इस गल दा संकेत देंदा भी गुरमुखा परमात्मा दे अगे रात नूं अरदास कर, दिने अरदास कर, दुपहरे अरदास कर, परमात्मा दा दरवाजा बंद नहीं हुंदा। उहनूं दिने चेते कर, उहनूं रात नूं चेते कर। जिहड़ा ओंकार दा खुला होड़ा है ओ इस गल दा संकेत है।
किस हों जाची किस आरादी,
जाची दा भाव हुंदा मंगणा। आपां जदों प्रशादा पाणी छकदे आ ना, ते सानू पढ़ाया गया उत्थे महापुरशां ने, उदों अरदास करनी है जाचक मंगे दान, दे प्यारिया देवन हार दतार, मैं नित चतारिया नखोट न जाई मूल अतुल पनारिया। जाची दा भाव किहदे कोल मंगना करा, जेड़ा आराधना है ये आपां रोज रहिराज साहब दा पाठ करदे आं। परमात्मा नूं चेते करन दे वख वख ढंग तरीके ने। वो शब्द आउंदा अंतर गोर आराधना, भाव जबान तो आपां बोले नहीं, लेकिन साडी सुरती बिरती उस परमात्मा नाल जुड़ी, ते अपना ख्याल परमात्मा वाले पासे उहनूं कहिंदे आराधना। जेवा जब गुरनाओ, ते जेड़ा आपां जबान तो बोल के बाणी पढ़दे आं, परमात्मा दा नाम लैंदे आं, इनू कहिंदे ने जाप। बोलना जाप, और अंतरमुखी उस परमात्मा नाल अपनी बिरती नूं लाउणा, इनू कहिंदे आराधना। हे वाहिगुरु, मैं अपनी अंतरमुख बिरती करके किहदे कोल मंगणा करां, किहदे वल अपनी सुरती करां।
जां सब को कीता होसी,
बेनती भी मेरे कीतियां कुछ नहीं होना, जो तू करना ओ होवेगा।
जो जो दीसै वड्डा वडेरा, सो सो खाकू रल सी।
गुरमुख एक बहुत वड्डा औगण साडे मनुख जामे विच, ਰਸਮੀ ਤੌਰ ਤੇ ਤਾਂ ਭਾਵੇਂ ਆਪਾਂ ਕਹੀ ਜਾਈਏ ਵੀ ਮੈਂ ਨਿਮਾਣਾ, ਪਰ ਸਾਡੀ ਅੰਦਰੋਂ ਮੈਂ ਨਹੀਂ ਜੇ ਮਰਦੀ। ਆਪਣਾ ਕਈ ਵਾਰ ਆਪਾਂ ਕਹਿੰਦੇ ਹਾਂ ਮੇਰਾ ਕਾਲ ਲੈ ਜਾ, ਮੈਂ ਕਿਤੇ ਕਥਾ ਕਰਨ ਗਿਆ ਤੇ ਕਹਿੰਦਾ ਕਾਲ ਲੈ ਜਾਊ, ਗਿਆਨੀ ਕਿਤੇ ਕੰਮ ਆਵੇਗਾ। ਮੈਂ ਕਿਹਾ ਮੈਨੂੰ ਤੇਰੇ ਕੁਚਰਾ ਕੰਮ ਹੀ ਕੋਈ ਨਹੀਂ, ਵੀ ਕੋਈ ਕਾਰਡ ਮੰਗੇ ਤੇ ਤਾਂ ਦਿਓ ਨਾ, ਧੱਕੇ ਨੇ ਦਿੱਤੀ ਵੀ ਕੋਈ ਕੰਮ ਹੋਇਆ ਦੱਸੀ, ਤੇ ਜਿਹਦਾ ਕੰਮ ਗੁਰੂ ਨੇ ਨਹੀਂ ਕੀਤਾ ਬੰਦਾ ਕਿਵੇਂ ਕਰ ਦੇਗਾ। ਅਸੀਂ ਮੈਂ ਦੇ ਵੱਡੇ ਸ਼ਿਕਾਰ ਹਾਂ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵਿੱਚ ਜ਼ਿਕਰ ਆਉਂਦਾ ਥਾਂ ਥਾਂ ਤੇ, 84 ਲੱਖ ਜੂਨ ਵਿੱਚੋਂ ਸਭ ਤੋਂ ਵਕਾਰੀ ਹਾਥੀ ਤੇ ਸਭ ਤੋਂ ਹੰਕਾਰੀ ਬੰਦਾ। ਗੁਰਬਾਣੀ ਦੀ ਪੰਕਤੀ ਹੈ, ਕਾਮ ਰੋਗ ਮੈਗਲ ਬਸ ਕੀਨਾ, ਹਉਮੈ ਰੋਗ ਮਨੁੱਖੋ ਦੀਨਾ। 87 ਲੱਖ ਜੂਨ ਵਿੱਚੋਂ ਸਭ ਤੋਂ ਵਕਾਰੀ ਹਾਥੀ ਤੇ ਸਭ ਤੋਂ ਹੰਕਾਰੀ ਬੰਦਾ। ਆ ਸਾਹਮਣੇ ਗੁਰੂ ਕਾ ਲੰਗਰ ਬਣਿਆ, ਸੰਤ ਬਾਬਾ ਖੜਕ ਸਿੰਘ ਜੀ ਸੇਵਾ ਕਰਵਾ ਰਹੇ ਸਨ। ਇਹ ਗੱਲ 50 ਸਾਲ ਦੇ ਕਰੀਬ ਪੁਰਾਣੀ ਹੈ। ਉਹ ਜ਼ਮਾਨੇ ਚ ਇੱਕ ਬੰਦਾ 70-75 ਹਜ਼ਾਰ ਰੁਪਇਆ ਲੈ ਕੇ ਆਇਆ ਤੇ ਕਹਿੰਦਾ ਬਾਬਾ ਜੀ ਮੈਂ ਮਾਇਆ ਭੇਟ ਕਰਨੀ, ਕਹਿੰਦੇ ਗੁਰਮੁਖਾ ਟੋਕਰੀ ਚ ਪਾ ਦੇ। ਕਹਿਣ ਲੱਗੇ ਬਾਬਾ ਜੀ ਬੇਨਤੀ ਹੋ, ਕਹਿੰਦੇ ਦੱਸੋ। ਕਹਿੰਦੇ ਨੇ ਮੇਰਾ ਪੱਥਰ ਲਾਇਆ ਜੇ ਪੱਥਰ। ਉਹ ਬਾਬੇ ਦਾ ਸੁਭਾਅ ਭਾਅ ਸਾਰਿਆਂ ਨੇ ਵੇਖਿਆ ਹੈ, ਬਹੁਤੇ ਜਾਣਦੇ ਨੇ, ਉਹ ਬੜੇ ਸਖ਼ਤ ਸੁਭਾਅ ਦੇ ਸਨ। ਕਹਿਣ ਲੱਗੇ ਮੈਂ ਪੱਥਰਾਂ ਦੇ ਪੱਥਰ ਨਹੀਂ ਲਾਉਂਦਾ। ਬਾਬਾ ਖੜਕ ਸਿੰਘ ਕਹਿਣ ਲੱਗੇ ਪੱਥਰਾਂ ਦੇ ਪੱਥਰ ਨਹੀਂ ਲਾਉਂਦਾ। ਕਹਿੰਦਾ ਬਾਬਾ ਜੀ ਇੰਨੇ ਗਰਮ, ਮੈਂ ਤਾਂ ਬੇਨਤੀ ਕੀਤੀ ਵੀ 75,000 ਰੁਪਇਆ ਦੇਣਾ, ਤੁਸੀਂ ਸਿਰ ਤੇ ਮੇਰਾ ਨਾਂ ਲਿਖ ਦਿਆ ਜੇ। ਕਹਿਣ ਲੱਗੇ ਬੰਦੇ ਦਾ ਪੁੱਤ ਬਣ ਕੇ ਚੁੱਕ ਲਾ, ਜੇ ਲਵਾਉਣਾ ਤੇ ਉੱਥੇ ਚਲਾ ਜਾ। ਔਰ ਗੁਰਮੁਖੋ ਆਪਾਂ ਦਰਬਾਰ ਦੇ ਅੰਦਰ ਵੜਦੇ ਹਾਂ ਨਾ, ਖੱਬੇ ਪਾਸੇ ਅੱਜ ਹੀ ਪੱਥਰ ਲੱਗਾ ਵੀ ਫਲਾਣੇ ਬੰਦੇ ਨੇ 75,000 ਰੁਪਇਆ ਗੁਰੂ ਰਾਮਦਾਸ ਨੂੰ ਦਿੱਤਾ। ਤੁਸੀਂ ਪੜ੍ਹ ਲੈਣਾ, ਮੈਂ ਨਾਂ ਨਹੀਂ ਜਾਣਦਾ, ਪਰ ਉੱਥੇ ਲਿਖਿਆ 75,000 ਤੇ ਜੇ ਉਹ ਨਾਂ ਦਿੰਦਾ ਤੇ ਗੁਰੂ ਘਰ ਲੰਗਰ ਹੀ ਨਹੀਂ ਬਣਦਾ। ਮੈਂ ਕੁਰਾਨ ਵਿੱਚ ਪੜ੍ਹਿਆ, ਕੁਰਾਨ ਵਿੱਚ ਖੱਬੇ ਹੱਥ ਨਾਲ ਦੇ ਤੇਰੇ ਸੱਜੇ ਨੂੰ ਪਤਾ ਨਾ ਲੱਗੇ। ਇੱਕ ਪਤਾ ਨਹੀਂ ਬੀਬੀ ਕੌਣ, ਉਹ ਮੈਨੂੰ ਮੇਰੇ ਕੰਨ ਵੜਬੜ ਖਾ ਗਈ। ਸਵੇਰੇ ਵੀ ਮੈਂ ਨਿਤਨੇਮ ਕਰਾਂ ਤੇ ਉਦੋਂ ਵੀ, ਅੱਜ ਫੇਰ ਵੀ। ਗਿਆਨੀ ਜੀ ਮੈਂ ਦਸਵੰਧ ਦੇਣਾ ਤੇ ਕਿਹਨੂੰ ਦਿਆਂ? ਉਹਨੇ ਦੇਣਾ, ਲੇਕਿਨ ਉਹਦਾ ਭਾਵੇਂ ਕੋਈ ਮੰਜੀ ਸਾਹਿਬ ਨਾਂ ਲੈ ਕੇ ਮੇਰਾ ਨਾਂ ਦੱਸੇ ਫਲਾਣੇ ਨੇ ਆਹ ਦਿੱਤਾ। ਮੈਂ ਕਿਹਾ ਬੀਬੀ ਲੋੜਵੰਦ ਹੈ ਨਾ, ਮੈਂ ਪੜ੍ਹਿਆ ਵੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਇਹ ਆਪਾਂ ਸੁਣਦੇ ਹਾਂ। ਗਰੀਬ ਦੇ ਮੂੰਹ ਵਿੱਚ ਪਾਉਣਾ, ਇਹ ਗੁਰੂ ਦੀ ਗੋਲਕ ਵਿੱਚ ਪਾਉਣਾ, ਪਰ ਅੰਦਰੋਂ ਮੈਨੂੰ ਗੁਰੂ ਨੇ ਸੰਕੇਤ ਦਿੱਤਾ, ਜਸਾਂਤਿਆਂ ਤੂੰ ਗਲਤ ਹੈ, ਗਰੀਬ ਨੂੰ ਦਿੱਤਾ ਤੇ ਉਹਨੇ ਜਾ ਕੇ 3 ਬੀੜੀਆਂ ਦੇ ਬੰਡਲ ਲੈ ਲਏ, ਤੇ ਇਹ ਵੀ ਖਿਆਲ ਰੱਖੀ। ਆਪਾਂ ਇਹ ਤਾਂ ਪੜ੍ਹਿਆ ਵੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਪਰ ਅੰਦਰੋਂ ਮੇਰੇ ਇਕਦਮ ਗੁਰੂ ਨੇ ਮੈਨੂੰ ਚਾਨਣ ਦਿੱਤਾ ਵੀ ਭਾਈ ਗਰੀਬ ਨੂੰ ਦਿੱਤੇ ਤੇ ਉਹਨੇ ਪੀਣੀਆਂ ਬੀੜੀਆਂ, ਉਹਨੇ 3 ਜਾ ਕੇ ਬੀੜੀਆਂ ਦੇ ਪੈਕਟ ਲੈ ਲਏ, ਤੇਰਾ ਦਾਨ ਵੀ ਪਾ ਬਣ ਗਿਆ। ਕਿਉਂਕਿ ਆਪਾਂ ਪੜ ਗਏ ਤਨਕ ਤਮਾਕੂ ਸੇਵੀਏ ਦੇ ਪਿੱਤਰਤਾ ਜਾਏ, ਪਾਣੀ ਤਾਂ ਕਿ ਹਾਥ ਕਾ ਮਦਰਾ ਸਮ ਹੋ ਜਾਏ, ਤੰਬਾਕੂ ਵਾਲੇ ਹੱਥੋਂ ਪਾਣੀ ਪੀਣਾ ਵੀ ਸ਼ਰਾਬ ਦੇ ਤੁਲ ਹੈ। ਗਿਆਨੀ ਜੀ ਦਾ ਰਹਿਤ ਨਾਮੇ ਦੀਆਂ ਪੰਕਤੀਆਂ ਕਿਸੇ ਬਾਣੀ ਚ ਲਿਖਿਆ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਚ ਹਾਂ, ਗੁਰਬਾਣੀ ਚ ਲਿਖਿਆ ਪਾਨ ਸੁਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਰਜ ਹੈ। ਪਾਨ ਸੁਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਇਸ ਕਰਕੇ ਗੁਰਮੁਖੋ ਲੋੜਵੰਦਾਂ ਦੀ ਮਦਦ ਕਰੋ, ਪਰ ਇਹ ਵੇਖੋ ਵੀ ਇਹਨਾਂ ਪੈਸਿਆਂ ਦਾ ਗਲਤ ਇਸਤੇਮਾਲ ਨਾ ਹੋਵੇ। ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਕਈ ਲੋਕ ਨੇ, ਕਈਆਂ ਦੇ ਬੱਚੇ ਬੜੇ ਹੁਸ਼ਿਆਰ ਨੇ ਲੇਕਿਨ ਫੀਸ ਨਹੀਂ ਦੇ ਸਕਦੇ। ਮੈਂ ਵੇਖਿਆ ਬਹੁਤ ਸਾਰੇ ਬੰਦਿਆਂ ਨੂੰ, ਤੇ ਮੈਂ ਧੰਨਵਾਦ ਕਰਦਾ ਤੇ ਗੁਰੂ ਅੱਗੇ ਅਰਦਾਸ ਕਰਦਾ ਵੀ ਗੁਰੂ ਪਾਤਸ਼ਾਹ ਦੀ ਹੋਰ ਝੋਲੀਆਂ ਭਰਨ। ਮੈਂ ਕਈ ਗੁਰਮੁਖਾਂ ਨੂੰ ਜਾਣਦਾ ਜਿਹੜੇ ਗਰੀਬਾਂ ਦੇ ਬੱਚਿਆਂ ਦੀ ਫੀਸ ਦਿੰਦੇ ਨੇ, ਇੱਕ ਬਹੁਤ ਵੱਡਾ ਪੁਰਜ ਹੈ, ਬਹੁਤ ਵੱਡਾ ਦਾਨ ਜੇ ਵੀ ਉਹ ਗਰੀਬ ਕਿਤੇ ਜਾ ਕੇ ਸਟੈਂਡ ਪਹੁੰਚ ਜਾਏ, ਟਿਕਾਣੇ ਪਹੁੰਚ ਜਾਏਗਾ, ਉਹ ਵੀ ਗੁਰੂ ਦੀ ਗੋਲਕ ਪਹੁੰਚਣਾ। ਪਰ ਗੁਰਦੇਵ ਕਹਿੰਦੇ ਨੇ ਜੋ ਜੋ ਦੀਸੇ ਵੱਡਾ ਵਡੇਰਾ, ਸੋ ਸੋ ਖਾਕੂ ਰਲ ਸੀ। ਅਸੀਂ ਰੋਜ਼ ਨਿਤਨੇਮ ਕਰਦੇ ਹਾਂ, ਤੇ ਨਿਤਨੇਮ ਦੇ ਵਿੱਚ ਇੱਕ ਪੌੜੀ ਆਉਂਦੀ ਮਾਤੇ ਬਤੰਗ ਜੜੇ ਜੜ ਸੰਗ ਅਨੂਪ ਅਤੰਗ ਸਰੰਗ ਸਵਾਰੇ ਕੋਟ ਤਰੰਗ ਕਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਵਾਰੇ। ਮਾਤੇ ਮਤੰਗ ਤੋਂ ਭਾਵਨ ਦਾ ਮਸਤੇ ਹੋਏ ਹਾਥੀ ਜਰੇ ਜਰ ਸੰਗ ਜਿਨ੍ਹਾਂ ਤੇ ਸੁਨਹਿਰੀ ਕਾਠੀਆਂ ਪਈਆਂ ਨੇ ਔਰ ਉਹ ਹਾਥੀਆਂ ਨੂੰ ਜਿਹੜੇ ਘੋੜੇ ਨੇ ਨਾ ਇੰਨੇ ਤੇਜ ਨੇ ਭੀਰਨਾਂ ਨੂੰ ਪਿੱਛੇ ਛੱਡਦੇ ਨੇ ਪਰ ਅਖੀਰ ਕੀ ਹੈ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਸਿਆਲ ਹੋਣਾ ਤੇ ਆਪਾਂ ਜਰਾਬਾਂ ਪਾਉਣੀਆਂ ਮੈਂ ਜਰਾਬਾਂ ਦੀ ਰੁੱਟਣੀ ਪਰ ਮੈਂ ਕਹਿੰਦਾ ਵੀ ਦਰਬਾਰ ਚ ਨਾ ਜਾਇਆ ਕਰੀਏ ਉਹ ਜਰਾਬਾਂ ਪਾਉਣੀਆਂ ਪਾਪ ਨਹੀਂ ਕਿਉਂਕਿ ਆਪਾਂ ਜੁੱਤੀ ਪਾਈ ਤੇ ਆਪਣੇ ਉਹ ਬਦਬੂ ਆਵੇਗੀ ਉਹਨੂੰ ਬਾਹਰ ਲਾਜ ਕੇ ਪਰ ਜਿੱਦਣ ਮੜੀਆਂ ਨੂੰ ਜਾਣਾ ਨਾ ਉਸ ਦਿਨ ਜਰਾਬਾਂ ਸਾਨੂੰ ਕਿਸੇ ਨੇ ਪਾਉਣੀਆਂ। ਬਾਬੇ ਨਾਮ ਦੇਵ ਦੇ ਸ਼ਬਦ ਨੂੰ ਚੇਤੇ ਰੱਖਿਆ ਕਰੋ ਕਹਿੰਦੇ ਗਹਿਰੀ ਕਰਕੇ ਨੀਵ ਖਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰ ਮੂਨ ਬੁਲਾਏ। ਆਪਾਂ ਦਿੱਲੀ ਨੂੰ ਜਾਂਦੇ ਹਾਂ ਰਸਤੇ ਚ ਮਾਰਕੰਡਾ ਸ਼ਹਿਰ ਆਉਂਦਾ ਹੈ ਭਾਈ ਗੁਰਦਾਸ ਦੀ ਲਿਖਤੇ ਮੁਤਾਬਕ ਉਹਦੀ 1 ਲੱਖ ਵਰਾ ਉਮਰ ਸੀ ਲੱਖ ਵਰਿਆਂ ਦੀ ਆਰਜਾ ਕੋਠੇ ਕੋਟ ਨਾ ਮੰਡਪ ਸਾਜੇ ਕਰਨ ਤਪੱਸਿਆ ਬਨ ਵਿਖੇ ਭਗਤ ਗੁਜਾਰਨ ਪਿੰਨੀ ਸਾਗੇ। ਉਸ ਪਰਮੇਸ਼ਰ ਦੇ ਪਿਆਰੇ ਨੇ ਆਪਣੇ ਸਿਰ ਤੇ ਜਾਨਵਰਾਂ ਦਾ ਆਲਣਾ ਰੱਖ ਕੇ ਤੇ ਆਪਣੀ ਜ਼ਿੰਦਗੀ ਨੂੰ ਪੂਰੀਆਂ ਕਰ ਲਿਆ। ਜਿਹੜਾ ਆਪਾਂ ਚੰਡੀ ਦੀ ਵਾਰ ਪੜ੍ਹਦੇ ਹਾਂ ਨਾ ਇਹ ਮਾਰਕੰਡੇ ਦੇ ਪ੍ਰਾਣ ਦੇ ਅਧਿਆਏ ਦਾ ਗੁਰਦੇਵ ਨੇ ਅਨੁਵਾਦ ਕੀਤਾ ਤੇ ਦੂਜੇ ਪਾਸੇ ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਏ 12 ਯੋਜਨ ਛੱਤਰ ਚੱਲੇ ਥਾ ਦੇਹੀ ਗਿਰਜ ਨਾ ਖਾਏ। ਇਹਦਾ ਅਰਥ ਸਾਨੂੰ ਸੰਤ ਕਰਤਾਰ ਸਿੰਘ ਮਹਾਂਪੁਰਸ਼ਾਂ ਨੇ ਪੜ੍ਹਾਇਆ ਕਿ ਜਦੋਂ ਦੁਰਯੋਧਨ ਸੈਨਾ ਦੀ ਨਿਰੀਖਣ ਕਰਨ ਜਾਂਦਾ ਸੀ ਨਾ ਤੇ 72 ਮੀਲ ਤੱਕ ਛਤਰੀਆਂ ਤਾਣ ਕੇ ਤੇ ਨੌਕਰ ਖਲੋਤੇ ਸਨ ਵੀ ਉਹਨੂੰ ਧੁੱਪ ਨਾ ਲੱਗੇ। 12 ਜੁੜਨ ਦਾ ਭਾਵ ਦਾ 72 ਮੀਲ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ 12 ਯੋਜਨ ਛਤਰ ਚੱਲੇ ਥਾ। ਸਾਡੇ ਬਜ਼ੁਰਗ ਆਮ ਕਹਿੰਦੇ ਨੇ ਕਾਕਾ ਫਲਾਨਿਆਂ ਰੱਬ ਤੋਂ ਡਰਿਆ ਕਰ। ਉਹ ਤਾਂ ਕਹਿੰਦੇ ਨੇ ਜਦੋਂ ਉਹਨਾਂ ਦੀ ਮੌਤ ਹੋਈ ਤੇ ਬਾਬਾ ਦੀਪ ਸਿੰਘ ਕਹਿੰਦਾ ਵੀ ਗਿਰਜਾਂ ਤੋਂ ਮਾਸ ਨਹੀਂ ਖਾਧਾ ਗਿਆ ਦੇਹੀ ਗਿਰਜ ਨਖਾਈ ਇਹਨੂੰ ਨੰਨਾ ਅੱਡ ਕਰਕੇ ਬਾਬਾ ਦੀਪ ਸਿੰਘ ਨੇ ਇਹਦਾ ਉਚਾਰਨ ਕੀਤਾ ਦੇਹੀ ਗਿਰਜ ਨਾ ਖਾਏ ਗਿਰਜਾਂ ਤੋਂ ਦੇਹੀ ਨਹੀਂ ਖਾਧੀ ਗਈ। ਤੇ ਬਾਬਾ ਮਨੀ ਸਿੰਘ ਬਾਬਾ ਦੀਪ ਸਿੰਘ ਤੋਂ ਵੱਡੇ ਸਨ ਕਹਿਣ ਲੱਗੇ ਦੀਪ ਸਿੰਘ ਠੀਕ ਹੈ ਪਰ ਸੰਸਕਾਰ ਕਰਨ ਵਾਲਾ ਕੋਈ ਨਹੀਂ ਅੱਜ ਆ ਕੱਲ ਮਾਸ ਗਿਰਜਾਂ ਨਹੀਂ ਖਾਧਾ। ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ। ਕਿਤੇ ਰਾਵਣ ਦੀ ਮੌਤ ਦਾ ਪ੍ਰਸੰਗ ਪੜੋ ਤੇ ਗੁਰਮੁਖੋ ਕਾਲ ਝਲ ਜਾਂਦਾ ਹੈ। ਰਾਵਣ ਦੀ ਮੌਤ ਹੋ ਗਈ ਸਮਾਜ ਕਰਸਮ ਸੀ ਵੀ ਜਦੋਂ ਕੋਈ ਪ੍ਰਾਣੀ ਚੜਾਈ ਕਰਦਾ ਉਹਦੇ ਮੂੰਹ ਚ ਰੱਤੀ ਸੋਨਾ ਪਾ ਕੇ ਤੇ ਸੰਸਕਾਰ ਕਰਦੇ ਸਨ। ਰਾਵਣ ਜੀ ਦੀ ਧਰਮ ਪਤਨੀ ਮਾਤਾ ਮਦੋਦਰੀ ਰਾਮ ਚੰਦਰ ਕੋਲ ਗਏ ਸ੍ਰੀ ਰਾਮ ਚੰਦਰ ਜੀ ਨੇ ਉੱਠ ਕੇ ਸਤਿਕਾਰ ਕੀਤਾ ਤੇ ਕਹਿਣ ਲੱਗੇ ਮਾਤਾ ਜੀ ਆਓ ਜੀ ਆਇਆਂ ਨੂੰ ਹੁਕਮ ਕਰੋ। ਕਹਿਣ ਲੱਗੇ ਰਾਮ ਜੀ ਮੈਨੂੰ ਇਹ 31 ਸੋਨਾ ਚਾਹੀਦਾ ਹੈ। ਤੇ ਰਾਮ ਚੰਦਰ ਜੀ ਕਹਿਣ ਲੱਗੇ ਮਾਤਾ ਜੀ ਸੋਨਾ ਪਹਿਲਾਂ ਵੀ ਤੁਹਾਡਾ ਤੇ ਹੁਣ ਵੀ ਤੁਹਾਡਾ, ਮੈਂ ਤਾਂ ਪਰਦੇਸੀ ਬੰਦਾ, ਮੈਂ ਤਾਂ ਆਪਣੀ ਧਰਮ ਪਤਨੀ ਦੇ ਸੰਬੰਧ ਵਿੱਚ ਆਇਆ ਸਾਂ ਤੇ ਅਸੀਂ ਚੱਲੇ ਚੱਲੇ ਹਾਂ, ਤੁਹਾਡੇ ਦਿਓਰ ਕੋਲ ਲੰਕਾ ਹੈ। ਤੇ ਮਾਤਾ ਮਦੋਦਰੀ ਕਹਿਣ ਲੱਗੇ ਮੈਂ ਸ਼ਰੀਕ ਅੱਗੇ ਹੱਥ ਨਹੀਂ ਅੱਡਣਾ ਔਰ ਸੋਨੇ ਦੀ ਲੰਕਾ ਦਾ ਮਾਲਕ ਉਹਦੀ ਅੰਤਮ ਕਿਰਿਆ ਦੇ ਮੌਕੇ ਉਹਨੂੰ 1 ਰੱਤੀ ਸੋਨਾ ਨਸੀਬ ਨਹੀਂ ਹੋਇਆ। ਇਹਦਾ ਅਰਥ ਤਾਂ ਜੇ ਰਾਵਣ ਤੋਂ ਵੱਡਾ ਮੀਰ ਕੋਈ ਨਹੀਂ। ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ 12 ਯੋਜਨ ਛਤਰ ਚਲੇ ਥਾ ਦੇਹੀ ਗਿੱਧ ਨਾ ਖਾਈ ਸਰਬ ਸੋਇਨ ਕੀ ਲੰਕਾ ਹੋਤੇ ਰਾਵਣ ਸੇ ਅਧਕਾਏ ਕਾਂ ਭਇਓ ਦਰ ਬਾਂਧੇ ਹਾਥੀ ਖਿਨਮੇ ਭਈ ਪਰਾਈ ਬੂਹੇ ਕੇ ਕਾਰਾਂ ਖਲੋਤੀਆਂ ਨੇ। ਜਦੋਂ ਪ੍ਰਾਣ ਨਿਕਲੇ ਤੇ ਗੁਰਮੁਖਾ ਚਾਬੀਆਂ ਵਿੱਚੇ ਰਹਿਣੀਆਂ ਕਾਰ ਨਹੀਂ ਤੁਰਨੀ ਉਦੋਂ ਫੱਟੇ ਤੇ ਪੈਣਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਜੋ ਜੋ ਦੀਸੇ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ। ਜਿਹੜੇ ਆਪਣੇ ਆਪ ਨੂੰ ਫੰਨੇ ਖਾਂ ਖੋਦੇ ਨੇ ਨਾ ਆਖਰਕਾਰ ਇਹ ਮਿੱਟੀ ਦੀ ਢੇਰੀ ਨੇ ਦੁਨੀਆਂ ਮਕਾਮੇ ਫਾਨੀ ਤਹਿਕੀਕ ਦਿਲਦਾਨੀ
ਨਿਰਭਉ ਨਿਰੰਕਾਰ ਭਾਵ ਖੰਡਨ
ਪੂਰਨ ਪਰਮਾਤਮਾ ਨਾਲ ਜਿਹਦਾ ਕੋਰ ਆਕਾਰ ਕੋਈ ਨੀ ਗੁਰਮੁਖ ਭੈ ਤੋਂ ਰਹਿਤ ਹੈ ਓਹਨੂੰ ਚੇਤੇ ਕਰੇਗਾ ਤੇਰੇ ਡਰ ਨੂੰ ਨਾਸ ਕਰ ਦੇਵੇਗਾ
ਸਭ ਸੁਖ ਨਵ ਨਿਧ ਦੇਸੀ
ਸਾਰੇ ਸੁਖ ਤੇ ਜਿੰਨੇ ਪਦਾਰਥ ਤੈਨੂੰ ਚਾਹੀਦਾ ਨਵ ਨਿਧ ਦਾ ਭਾਵ ਹੁੰਦਾ ਨਿਧੀਆਂ ਪਦਾਰਥਾਂ ਦੀ ਅਤੋੜਤਾ ਜਿੰਨੇ ਵੀ ਤੂੰ ਪਦਾਰਥ ਚਾਹੁੰਦਾ ਨਾ ਉਹ ਪਰਿਪੂਰਨ ਪਰਮਾਤਮਾ ਭਾਵੇਂ ਦਿਸਦਾ ਤਾਂ ਨਹੀਂ ਪਰ ਹੈ ਭੈ ਤੋਂ ਰਹਿਤ ਉਹਦੇ ਕੋਲ ਮੰਗ ਤੇ ਤੇਰੀਆਂ ਲੋੜਾਂ ਦੀ ਪੂਰਤੀ ਕਰੇਗਾ
ਹਰ ਜੀਉ ਤੇਰੀ ਦਾਤੀ ਰਾਜਾ
ਜਿਨ੍ਹਾਂ ਤੇ ਗੁਰਮੁਖੋ ਦੀ ਕਿਰਪਾ ਹੋ ਜਾਂਦੀ ਹੈ ਨਾ ਉਹ ਮੁੜ ਕੇ ਮੰਗਣੋਂ ਹਟ ਜਾਂਦੇ ਨੇ ਉਹ ਕਹਿੰਦੇ ਹੇ ਵਾਹਿਗੁਰੂ ਮੈਂ ਤਾਂ ਤੇਰੀਆਂ ਦਾਤਾਂ ਨੂੰ ਰੱਜਿਆ ਪਿਆ ਹਾਂ
ਮਾਨਸ ਬਪੁੜਾ ਕਿਆ ਸਾ ਲਾਹੀ
ਗੁਰਮੁਖਾਂ ਮਨੁੱਖਾਂ ਦੀ ਚਿਮਚਾਗੀਰੀ ਨਾ ਕਰਿਆ ਇਹਨਾਂ ਦੀ ਕੀ ਸਿਫਤ ਸਲਾਹ ਕਰਦਾ ਇਹ ਭਲਾ ਕਿੰਨੀਆਂ ਲੋੜਾਂ ਦੀ ਪੂਰਤੀ ਕਰਨਗੇ
ਕਿਆ ਤਿਸ ਕਾ ਮੋਹਤਾਜਾ
ਇਸ ਕਰਕੇ ਇਹਨਾਂ ਦੀ ਮੁਸਾਜਗੀ ਨਾ ਕਰ ਇਹਨਾਂ ਦੀ ਅਧੀਨਗੀ ਨਾ ਕਰ
ਰਹਾ
ਸਲਾਮ ਦੇ ਕਰਕੇ ਕਿਰਪਾ ਕਰਦੇ ਹਨ
ਜਿਨ ਹਰ ਤੇ ਆਇਆ ਸਭ ਕਿਸ ਤਿਸ ਕਾ
ਜਿਨ੍ਹਾਂ ਨੇ ਗੁਰਮੁਖੋ ਵਾਹਿਗੁਰੂ ਦੀ ਬੰਦਗੀ ਕੀਤੀ ਹੈ ਨਾ ਸਾਰਾ ਕੁਝ ਉਹਨਾਂ ਦਾ ਹੋ ਗਿਆ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਤੇ ਸੁਖਮਨੀ ਸਾਹਿਬ ਦੇ ਆਰੰਭ ਵਿੱਚ ਹੀ ਗੁਰਪੰਚਮ ਪਾਤਸ਼ਾਹ ਕਹਿੰਦੇ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਵਾਹਿਗੁਰੂ ਦੇ ਸਿਮਰਨ ਵਿੱਚ ਤੂੰ ਗਿਆਨੀ ਵਾਹਿਗੁਰੂ ਦੇ ਸਿਮਰਨ ਕਰਕੇ ਤੇਰੇ ਦੀ ਬਿਰਤੀ ਇਕਾਗਰ ਤੇ ਵਾਹਿਗੁਰੂ ਦੇ ਸਿਮਰਨ ਕਰਕੇ ਤੈਨੂੰ ਪਦਾਰਥਾਂ ਦੀ ਕੋਈ ਕਮੀ ਨਹੀਂ
ਕਿਸ ਕੀ ਭੂਖ ਗਵਾ
ਜਿਹੜੇ ਉਹਦੇ ਨਾਲ ਜੁੜ ਗਏ ਨੇ ਨਾ ਉਹਨਾਂ ਦੀਆਂ ਉਹਨੇ ਭੁੱਖਾਂ ਗਵਾ ਦਿੱਤੀਆਂ ਨੇ ਉਹਨਾਂ ਨੂੰ ਸਬਰ ਆ ਜਾਂਦਾ ਹੈ
ਐਸਾ ਧਨ ਦੀਆ ਸੁਖ ਦਾਤਾ
ਸੁੱਖਾਂ ਦੇ ਦਾਤੇ ਪਰਿਪੂਰਨ ਪਰਮਾਤਮਾ ਨੇ ਉਹਨਾਂ ਨੂੰ ਇਹੋ ਜਿਹਾ ਧਨ ਦਿੱਤਾ ਹੈ
ਨਿਖੁੱਟ ਨਾ ਕਬ ਹੀ ਜਾਈ
ਕਦੇ ਮੁੱਕਦਾ ਹੀ ਨਹੀਂ ਯਾਦ ਰੱਖਿਆ ਜੇ ਬਹੁਤੇ ਪਦਾਰਥਾਂ ਦੇ ਨਾਲ ਬੰਦਾ ਰੱਜਦਾ ਨਹੀਂ ਇਹ ਆ ਕੇ ਵੀ ਮੈਨੂੰ ਆਹ ਮਿਲਜੇ ਤੇ ਮੈਂ ਰੱਜਾਂਗੇ ਸਾਨੂੰ ਭੁਲੇਖਾ ਹੈ ਜਿਹਦੇ ਤੇ ਕਿਰਪਾ ਉਹਨਾਂ ਕੋਲ ਨਾ ਹੁੰਦਿਆਂ ਹੋਇਆਂ ਵੀ ਗੁਰਮੁਖ ਉਹ ਰੱਜੇ ਹੋਏ ਨੇ ਮੈਂ ਦੋ ਆਪਣੀ ਜ਼ਿੰਦਗੀ ਚ ਆਪਣੀ ਅੱਖਾਂ ਨਾਲ ਵੇਖੇ ਨੇ ਮੈਂ ਕੁਝ ਸਮਾਂ ਰਾਜਸਥਾਨ ਚ ਰਿਹਾ 81 ਤੋਂ 84 ਤੱਕ ਉੱਥੇ ਬੁੱਢੇ ਜੋੜ ਇੱਕ ਨਿਹੰਗ ਸਿੰਘ ਸੀ ਬਾਬਾ ਰਣਜੀਤ ਸਿੰਘ ਦਾ ਨਾਂ ਸੀ ਮੱਸਿਆ ਤੇ ਉਹਨਾਂ ਲੰਗਰ ਲਾਉਣਾ ਬੁੱਢੇ ਦਲ ਦਾ ਸੀ ਤੇ ਮੇਰੇ ਕੋਲ ਉਹ ਗਿਆ ਤੇ ਸਾਡਾ ਫਰਜ਼ ਬਣਦਾ ਸੀ ਵੀ ਗੁਰੂ ਕੇ ਲੰਗਰ ਨਹੀਂ ਦਿੰਦੇ ਤੇ ਮੈਨੂੰ ਕਹਿੰਦਾ ਗਿਆਨ ਜੀ ਮੇਰਾ ਨਿਯਮ ਹੈ ਵੀ ਮੈਂ ਪੀਪੇ ਤੋਂ ਵੱਧ ਨਹੀਂ ਚੱਲਣਾ ਅਗਲੀ ਮੱਸਿਆ ਨੂੰ ਮਾਲ ਘੋਰ ਦੇ ਦੇਗਾ ਇਸੇ ਤਰ੍ਹਾਂ ਇੱਕ 40 ਪੀਸ ਵਿੱਚ ਮੈਂ ਉਦਾਸੀ ਮਹਾਤਮਾ ਵੇਖਿਆ ਉੱਥੇ ਦਿਨੇ ਵੀ ਡਰ ਆਉਂਦਾ ਇਹਨੇ ਬੂਝੇ ਸਨ ਉਹਨੇ ਗਜਾ ਕਰਨ ਜਾਣਾ ਤੇ ਐ ਚੱਲਣਾ ਜਿਵੇਂ ਘੋੜੀ ਜਾਂਦੀ ਉਹਨੇ ਸੱਤ ਕਰਤਾਰ ਕਹਿਣਾ ਤੇ ਜੇ ਬੀਬੀ ਨੇ ਪ੍ਰਸ਼ਾਦਾ ਦਿੱਤਾ ਤੇ ਤਾਂ ਵੀ ਠੀਕ ਨਹੀਂ ਤੇ ਅਗਲੇ ਬੂਹੇ ਗਏ ਅੱਠੀ ਪੈਰੀ ਉਹਨੇ ਮੰਗਣ ਜਾਣਾ ਹੌਲੀ ਹੌਲੀ ਮਾੜਾ ਮੋਟਾ ਤਗੜਾ ਘੀਮ ਨੀ ਮਾੜਾ ਮੋਟਾ ਕੋਈ ਦਵਾਈ ਬੂਟੀ ਦੇਣੀ ਜਦੋਂ ਕੋਈ 4 ਪੈਸੇ ਹੋ ਜਾਣੇ ਨਾ ਉਹਨੇ ਭੰਡਾਰਾ ਕਰਨਾ ਉਹਦੇ ਕੋਲ ਇੱਕ ਬੱਕਰੀ ਦੇ ਗੁੱਟ ਤੇ ਘੜੀ ਹੁੰਦੀ ਸੀ ਉਹ ਵੀ ਵੇਚ ਕੇ ਤੇ ਉਹ ਵੀ ਲੰਗਰ ਚ ਪਾ ਦਿੰਦਾ ਗੁੱਟ ਤੇ ਘੜੀ ਤੇ ਜਿਹੜੀ ਬੱਕਰੀ ਸੀ ਨਾ ਉਹ ਵੀ ਵੇਚ ਦੇਣੀ ਤੇ ਮੁੜ ਕੇ ਬਰਾਨੀ ਦੇਣੀ ਜੇ ਮੁੜ ਕੇ ਕਦੋਂ ਪੈਸੇ ਆਉਣੇ ਤੇ ਫਿਰ ਉਹਨੇ ਬੱਕਰੀ ਲੈ ਕੇ ਤੇ ਦੁੱਧ ਪੀਣਾ ਬਹਿਣ ਦਾ ਭਾਵ ਹੈ ਬਿਨਾਂ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਥ ਸਭ ਕਾਜੇ ਪਾਪ ਬਹੁਤੇ ਪਦਾਰਥਾਂ ਦੇ ਕਰਕੇ ਮਨੁੱਖ ਰੱਖਦਾ ਨਹੀਂ ਜਿਹਦੇ ਤੇ ਵਾਹਿਗੁਰੂ ਕਿਰਪਾ ਕਰਦਾ ਉਹਨਾਂ ਨੂੰ ਸੰਤੋਖ ਆ ਜਾਂਦਾ ਹੈ
ਆਨੰਦ ਪਿਆ ਸੁਖ ਸਹਿਜ ਸਮਾਣੇ
ਇਹਦਾ ਕਾਰਨ ਦੱਸਿਆ ਗੁਰਦੇਵ ਨੇ ਵੀ ਗੁਰਮੁਖ ਉਹਨਾਂ ਦੇ ਮਨ ਚ ਆਨੰਦ ਹੈ ਕਿਉਂਕਿ ਉਹਨਾਂ ਦਾ ਮਨ ਅਡੋਲ ਹੋ ਗਿਆ ਸਹਿਜ ਦਾ ਭਾਵ ਮਨ ਅਡੋਲ ਹੋ ਗਿਆ ਇਹਦੇ ਤਿੰਨ ਅਰਥ ਨੇ ਕੀਤੇ ਵਿਦਵਾਨਾਂ ਨੇ ਸਹਿਜ ਦੇ ਇੱਕ ਗਿਆਨ ਇੱਕ ਸ਼ਾਂਤੀ ਇੱਕ ਅਡੋਲਤਾ ਜਿਨ੍ਹਾਂ ਦੇ ਅੰਦਰ ਗਿਆਨ ਆ ਗਿਆ ਨਾ ਉਹਨਾਂ ਦਾ ਮਨ ਅਡੋਲ ਹੋ ਗਿਆ ਤੇ ਅਡੋਲ ਮਨ ਕਰਕੇ ਹੀ ਸ਼ਾਂਤੀ ਹੈ।
ਸਤਿਗੁਰ ਮੇਲ ਮਿਲਾਈ,
ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
ਮਨ ਨਾਮ ਜਪ ਨਾਮ ਅਰਾਧ,
ਉਹਨਾਂ ਨੇ ਗੁਰਮੁਖਾਂ ਨੇ ਮਨ ਕਰਕੇ ਜਵਾਨ ਨੂੰ ਬੋਲਿਆ ਤੇ ਮਨ ਕਰਕੇ ਅੰਦਰੋਂ ਜੁੜੇ ਹੋਏ ਹਨ।
ਆਨੰਦਿਨ ਨਾਮ ਵਖਾਣੀ,
ਗੁਰਦੇਵ ਨੇ ਸਾਨੂੰ ਸੰਕੇਤ ਦਿੱਤਾ ਵੀ ਗੁਰਮੁਖਾ ਉਹਨੂੰ ਦਿਨੇ ਚੇਤੇ ਕਰ, ਉਹਨੂੰ ਰਾਤ ਚੇਤੇ ਕਰ, ਆਚਾਰੀ ਚੱਲ ਵਖਾਣੀ ਬੋਲੀ ਚੱਲ,
ਉਪਦੇਸ਼ ਸੁਣ ਸਾਧ ਸੰਤਨ ਕਾ।
ਗੁਰਮੁਖ ਸਾਧ ਅਸਾਧ ਸਾਧ ਸਦਾਇਆ, ਸਾਧਾ ਭਾਵ ਜਿਨ੍ਹਾਂ ਨਾਂ ਸਾਧੇ ਜਾਣ ਵਾਲੇ ਮਨ ਨੂੰ ਸਾਧ ਲਿਆ, ਤੇ ਸੰਤ ਜਿਹੜੇ ਸਤ ਨਾਲ ਜੁੜੇ ਨੇ ਗੁਰਮੁਖਾ ਉਹਨਾਂ ਦੀ ਸਿੱਖਿਆ ਨੂੰ ਸੁਣਨਾ ਕਰ।
ਸਭ ਚੂਕੀ ਕਾਣ ਜਮਾਣੀ,
ਲੋਕੀ ਜਮਾਂ ਤੋਂ ਡਰਦੇ ਨੇ ਨਾ ਗੁਰਮੁਖਾ, ਤੈਨੂੰ ਜਮਾਂ ਦਾ ਡਰ ਨਹੀਂ ਰਹੇਗਾ। ਇਹਦਾ ਜਵਾਬ ਮੈਂ ਗੁਰਮੁਖੋ ਇਤਿਹਾਸ ਵਿੱਚ ਪੜ੍ਹਿਆ ਹੈ, ਨਸ਼ਹਿਰੇ ਢਾਲੇ, ਜਿਹੜਾ ਨਸ਼ਹਿਰਾ ਢਾਲਾ ਨਾ ਬਾਰਡਰ ਤੇ, ਇੱਥੇ ਗੁਰੂ ਘਰ ਲਵਾ ਲਿਆ ਬਾਬਾ ਜਲਨ ਜੱਟ, ਉਹਦੀ ਕਿਤਾਬ ਹੀ ਮੈਂ ਪੜ੍ਹੀ ਹੈ ਜਲਨ ਜੱਟ ਦਾ ਜੀਵਨ। ਉਹ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਸਮੇਂ ਹੋਇਆ, ਬੜਾ ਬੇਪਰਵਾਹ ਸੀ, ਮੈਂ ਕਹਿ ਰਿਹਾ ਤੁਸੀਂ ਸੁਣ ਰਹੇ ਹੋ, ਪਰ ਉਹਦੇ ਵਰਗਾ ਬਣਨਾ ਬੜਾ ਔਖਾ ਹੈ। ਉੱਥੇ ਲਿਖਿਆ ਵੀ ਉਹਦੇ ਗਰਮੀ ਦਾ ਮੌਸਮ ਸੀ, ਤੇ ਹੁਣ ਤਾਂ ਆਪਣੇ ਕੋਲ ਕਈ ਸਾਧਨ ਨੇ, ਪੱਖੇ ਹੋ ਗਏ, ਏਸੀ ਆ ਗਿਆ। ਮੈਂ ਖੁਦ ਆਪਣੇ ਪਿੰਡ ਬਚਪਨ ਚ ਵੇਖਿਆ ਕਈ ਲੋਕ ਗਰਮੀ ਦੇ ਵਿੱਚ ਮੋਟਾ ਖੇਸ ਲੈ ਕੇ ਲੰਮੇ ਪੈਂਦੇ ਸਨ, ਵੀ ਮੁੜਕ ਆ ਜਾਂਦਾ ਤੇ ਨੀਂਦ ਆ ਜਾਂਦੀ। ਮੈਂ ਵੇਖਿਆ ਸੁਣਿਆ ਨੀ, ਉਹਦੇ ਲੜਕੇ ਲੰਮੇ ਪਏ ਸਨ, ਇਹ ਅਰਵਾ ਕੇ ਆਇਆ ਤੇ ਮੂੰਹੋਂ ਸੁਭਾਵਕ ਨਿਕਲ ਗਿਆ, ਕਹਿਣ ਲੱਗੇ ਆਪਣੀ ਧਰਮ ਪਤਨੀ ਨੂੰ, ਉਹਨਾਂ ਦਾ ਨਾਂ ਸੀ ਰਾਮ ਕੀ, ਕਹਿਣ ਲੱਗੇ ਰਾਮ ਕੀ ਕਿੱਡੇ ਸੋਹਣੇ ਖੱਫਣ ਫੱਪਦੇ ਨੇ, ਮਾਂ ਨੇ ਲਾਇਆ ਦੋਵੇਂ ਮਰੇ ਪਏ। ਤੁਸੀਂ ਬਾਬੇ ਕਿਉਂਕਿ ਬੜੀ ਓਪਰੀ ਸਾਖੀ ਲਿਖਦੇ, ਤੁਹਾਨੂੰ ਇਹ ਤੁਸੀਂ ਪੜ੍ਹ ਸਕਦੇ ਜੀ, ਬਾਬੇ ਜਲਨ ਚੜ੍ਹ ਦਾ ਜੀਵਨ, ਉੱਥੇ ਕਿਤਾਬਾਂ ਮਿਲਦੀਆਂ ਨੇ। ਮਾਂ ਨੇ ਲਾਇਆ, ਕਹਿਣ ਲੱਗੀ ਤੁਹਾਡਾ ਪਿਓ ਹੈ, ਤੇ ਰਨਾੜੀਆਂ ਲਾਓ, ਉਹ ਵਿਚਾਰੇ ਚਲੇ ਗਏ, ਰੋਇਆ ਨਹੀਂ। ਕਹਿਣ ਲੱਗਾ ਰਾਮ ਕੀ ਵੀ ਰੱਬ ਨੇ ਚੰਗਾ ਕੀਤਾ, ਨਾ ਵਿਹੁਣਾ ਪਿਆ ਤੇ ਨਾ ਮੰਗਣੇ ਪਏ। ਇਹ ਜੋ ਗੁਰਮੁਖਾਂ ਦੀ ਅਵਸਥਾ, ਗੱਲ ਆਪਾਂ ਕਰ ਰਹੇ ਚੂਕੀ ਕਾਣ ਜਮਾਣੀ, ਉਹਨਾਂ ਨੂੰ ਜੰਮਦਾ ਡਰ ਨਹੀਂ ਜਿਨ੍ਹਾਂ ਨੇ ਸੰਤਾਂ ਦਾ ਉਪਦੇਸ਼ ਸੁਣਿਆ। ਬਾਬਾ ਜਲਣ ਜੱਟ ਕਿਉਂਕਿ ਉੱਥੋਂ ਲਾਹੌਰ ਲੱਗ ਗਏ, ਲਾਹੌਰ ਗਏ ਤੇ ਕਿਸੇ ਗੁਰਮੁਖ ਪ੍ਰੇਮੀ ਨੇ ਆਵਾਜ਼ ਮਾਰੀ, ਬਾਬਾ ਜੀ ਦੂਰ ਦੂਰ ਦੀ ਲੰਘੀ ਜਾਂਦੇ, ਕਿਤੇ ਸਾਡੇ ਵੀ ਚਰਨ ਪਾਓ, ਆ ਜਾਓ ਜਲ ਪਾਣੀ ਛਕ ਲਓ। ਚਲੇ ਗਏ, ਜਦੋਂ ਜਲ ਪਾਣੀ ਛਕਿਆ ਨਾ ਤੇ ਉਹ ਸੇੜ ਕਹਿਣ ਲੱਗਾ ਵੀ ਬਾਬਾ ਜੀ ਇੱਕ ਬੇਨਤੀ, ਵੀ ਜਦੋਂ ਵੀ ਕਿਤੇ ਆਉਂਦੇ ਜਾਂਦੇ ਹੋ ਨਾ ਤੇ ਸਾਨੂੰ ਸੇਵਾ ਬਖਸ਼ਿਆ ਕਰੋ। ਬਾਬਾ ਜਲਣ ਕਹਿਣ ਲੱਗਾ ਵੀ ਸੇਠਾ ਤੂੰ ਤਾਂ ਸੇਵਾ ਕਰ ਲਈ, ਸਾਡੀ ਸੇਵਾ ਹੀ ਸਾਡੀ ਸੇਵਾ, ਹੈਰਾਨ ਹੋ ਗਿਆ। ਕਹਿਣ ਲੱਗੇ ਅੱਠਵੇਂ ਦਿਨ ਨੂੰ ਤੇਰੀ ਮੌਤ ਹੈ ਤੇ ਧਰਮਰਾਜੇ ਕੋਲ ਮੇਰਾ ਨਾਂ ਲੈ ਦੀ, ਤੇਰੀ ਵਾਹ ਵੱਲ ਕੋਈ ਨਹੀਂ ਵੇਦਾ। ਪੰਕਤੀ ਆਪਾਂ ਪੜ੍ਹਦੀ ਹੈ, ਪੜ੍ਹੀ ਹੈ, ਉਪਦੇਸ਼ ਹੁਣ ਸਾਧ ਸੰਤਨ ਕਾ ਚੂਕੀ ਕਾਣ ਜਮਾਣੀ, ਰੱਬ ਦੇ ਪਿਆਰਿਆਂ ਦੀ ਸੇਵਾ ਕਰ, ਆਪਣੀ ਸਿੱਖਿਆ ਲੈ, ਤੈਨੂੰ ਜਮਾਂ ਦਾ ਡਰ ਨਹੀਂ। ਤੇ ਕੁਦਰਤੀ ਤੌਰ ਤੇ ਸਾਡੇ ਇਤਿਹਾਸ ਦੀ ਘਟਨਾ ਆ ਗਈ, ਇਉਂ ਹੋ ਸਕਦਾ। ਕਈਆਂ ਨੇ ਕਹਿਣਾ ਗਿਆਨੀ ਜੀ ਕਿਵੇਂ ਹੋ ਸਕਦਾ ਹੈ, ਹੋਇਆ। ਅਗਲੇ ਅੱਠਾਂ ਦਿਨਾਂ ਨੂੰ ਬਾਬਾ ਜਲਣ ਆਪਣੀ ਧਰਮ ਪਤਨੀ ਨੂੰ ਕਹਿਣ ਲੱਗਾ ਵੀ ਰਾਮ ਕੀ ਜਿਹਨੇ ਪਿਛਲੇ ਐਤਵਾਰ ਆਪਾਂ ਨੂੰ ਚੱਲ ਪਾਣੀ ਛਕਾਇਆ ਸੀ ਨਾ, ਚੜ੍ਹਾਈ ਕਰ ਗਿਆ, ਚੱਲ ਪਤਾ ਕਰੀਏ ਉਹਦਾ ਕੀ ਬਣਿਆ। ਤੁਸੀਂ ਗੋਬਿੰਦਵਾਲ ਸਾਹਿਬ ਜਾਂਦੇ ਹੋ ਤੇ ਗੋਬਿੰਦਵਾਲ ਤੋਂ ਥੋੜਾ ਜਿਹਾ ਉਰਾਂ ਬਾਬੇ ਜਲਣ ਦੀ ਧਰਮ ਪਤਨੀ ਮਾਤਾ ਰਾਮ ਕੀ ਦੇ ਨਾਂ ਤੇ ਗੁਰਦੁਆਰਾ ਬਣਿਆ ਖੱਬੇ ਪਾਸੇ। ਇਹ ਦੁਨੀਆਂ ਵਿਚ ਬਹੁਤ ਘੱਟ ਘਟਨਾ ਜਿਹੜਾ ਆਪ ਸੰਤ ਉਹਦੀ ਘਰਵਾਲੀ ਸੰਤਣੀ ਨੀ ਤੇ ਜੇ ਬੀਬੀ ਸੰਤਨੀ ਦੇ ਘਰਵਾਲਾ ਸੰਤਨੀ ਭਾਵੇਂ ਜੋੜੀ, ਦੋਵੇਂ ਮਹਾਨ ਪੁਰਸ਼, ਬੜਾ ਔਖਾ ਕੰਮ ਹੈ, ਪਰ ਉਹ ਦੋਵੇਂ ਬ੍ਰਹਮ ਗਿਆਨੀ ਸਨ। ਬਾਬਾ ਜਲਣ ਕਹਿਣ ਲੱਗਾ ਰਾਮ ਕੀ ਪਤਾ ਕਰ ਕੀ ਬਣਿਆ। ਮਾਤਾ ਰਾਮ ਕੀ ਜੀ ਅੰਤਰ ਧਿਆਨ ਹੋਏ ਤੇ ਕੁਝ ਘੜੀਆਂ ਤੋਂ ਬਾਅਦ ਕਹਿਣ ਲੱਗੇ ਸਵਾਮੀ ਜੀ, ਉਹਦਾ ਧਰਮ ਰਾਜਾ ਉਹਨੂੰ ਸਤਿਕਾਰ ਲੈ ਕੇ ਗਿਆ ਵੀ ਇਹਨੇ ਗੁਰਮੁਖਾਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੈ। इस प्रकार कहिंदे गुरमुखा रब दे प्यारियां दा वचन सुन, सिख्या सुन, जिहड़ा जम राजा ना इहदी तैनू काण नहीं, इह तेरे अधीन हो जाएगा। जम अगे बाणी दी पंक्ति, जम काल मिले दे भेट सेवक ने धोई। जिमें आप वेखने अगले फुल लैके मिलते सत्कार करते ने, अकॉर्डिंग टू गुरु की बाणी, जेडे परमात्मा दे नाल जिहड़े ने धर्म राजा अगो हाथ जोड़ के उन्होंने मिलेगा। इहदा जवाब होर पंक्ति विच, जय साधु गोबिंद भजन कीर्तन नानक नीत, ना हो ना तू नहीं छुटे निकट ना जाइयो दूत। यह जमराजा कहिंदा भी जिथे रब दे प्यारे होण ते रब दा नां लैंदा जे उथे भुल के ना जाया जे, जे चले गए ते ना तुहाडी सुख ते ना मेरी खैर।
जिन कौ किरपाल हुआ प्रभ मेरा,
जिन्हां ते परिपूर्ण परमात्मा कृपा करदा दया करदा है,
से लागे गुर की बाणी।
गुरु की बाणी नाल जुड़ गए ने, इहदे चो आपां इह रिजल्ट कढांगे गुरमुखो। जिवें आपां कहिंदे फलाने ते बड़ी कृपा जां मेरे ते बड़ी कृपा है, गुरु पंचम पातशाह कहिंदे गुरमुखा इथों तू साब ला ला कि जे तेन गुरु की बाणी चंगी लगती है ना, तेरे ते वाहगुरु कृपालू है।
कीमत कौन करे प्रभ तेरी,
परिपूर्ण परमात्मा तेरे अगे अरदास है, तेरा मुल नहीं पाया जा सकता, तेरी मर्यादा नू समझिया नहीं जा सकता, क्योंकि हिंदू भरा पूजा करके तेरी खुशी लै रहे ने, मुसलमान भरा नमाज पढ़ के तेरी खुशी लै रहे ने, गुरु के सेख कीर्तन करके तेरी खुशी लै रहे ने, इस पर के तेरे बारे कुछ क्या नहीं जा सकता।
तू सर्ब जिया दयाला,
इतना जरूर है तू सारिया ते दया करता है,
सब किश कीता तेरा वरत,
संसार में जो कुछ भी हो रहा ये तेरे हुक्म में हो रहा है।
क्या हम बाल गोपाला,
तू है साड़ी पालना करने वाला ते असी तेरे बच्चे हां,
राख ले हो नानक जन तुमरा,
मैं तेरा दास रखिया कर ला मेनू बचा ला,
ज्यो पिता पूत किरपाला,
अपने पोते कृपा करदा ते लिबड़े ते बड़े नू अपनी गोदी च बिठा लैंदा ना, इसे प्रकार तू सांझा साहब बाप हमारा असी तेरे बच्चे हां, साडे ते कृपा कर साडी रखिया करना कर। ए सी गुरमुखो गुरु के हुक्मनामे दी सूखम विचार हुण, क्योंकि ए अस्पदियां बड़ियां लंबियां ने, जिन्हिया गुरु पातशाह ने कृपा कीती आपां दो चार पौड़ियां दी विचार करांगे।
मां की रकत पिता बिंद तारा,
ए पातशाह दसदे ने भी गुरमुखा तू मान तां बड़ा करदा पर वेख्या अपने कर्मबूर नूं तू बणिया कदा, मां दी मां दा खून ते पिता दी जिहड़ी बिंद है ना इनू इकट्ठिया करके,
मूरत सूरत कारिया पारा,
सोहनी शकल बन गई पारावार तो रहत, पर बनाई किने पारावार तो रहत परमात्मा ने,
जोत दात जेती सब तेरी,
ये परिपूर्ण परमात्मा जेड़ी मेरे अंदर चेतन सदा है, जेड़ा मैं बोलदा है, जेड़ा मैं सुनदा है, जेड़ा मैं वेखदा है, ए तेरी जोत करके है। जितनू गुरमुखो जोत निकल गई ना, साड़िया अखा खुलिया दिया खुलिया रह जानिया ने, मूह टड्डे दा खुले दा खुला रह जाएगा। इस प्रकार मेरे मालका ए मेरे अंदर चेतन सदा ते जड़ियां दातां ने ए सारियां तेरियां हन।
तू करता सब ठाई
के फलाना फलाने थां ते रहिंदा, तू सृष्टि दा करता है ते हर थां ते रहिंदा है, कोई जगह नहीं जिथे तू ना होवे, रोज पाठ कर दे जतर ततर दिशा विशा होए फैलियो अनुराग,
तुझ ही किया जमण मरना,
जमण ते मौत भी तेरे हाथ विच है। जिदन अपना जन्म हुंदा ना बाणी कहिंदी मरल लिखाए मंडल में आए, जन्म लैंदिया सार गुरमुखो साडी मौत दा आगाज हो गया, मौत आरंभ हो गई, आपां एक पैर पर गुरमुख मौत वाले पासे जा रहे हैं। बाबे कबीर दा शब्द आउंदा है, जननी जानत सुत बड़ा होत है, इतना कना जाने जे दिन दिन अवध घटत है, मोर मोर कर अध कलाड़ तर पेगत ही जम रौस है। छोटा जा बच्चा है ते मां हसदी है, काका मेरी गल लग बड़ी खुश है, लेकिन बाबा कबीर कहिंदे मां भुलेखे च है, इहदा एक एक कदम मौत वाले पासे वल जा रहा है, तेरे तो दूर हो रहा है।
गुर ते समझ पड़ी क्या डरना,
इन्हां नूं भाई समझ पै गई है ना, मुड़ क्यों डरदे नहीं। आ मैनू तो सामने साखी इतिहास चेते आ गया, बाबा मनी सिंह जदों शहीद होए ने ना, ते मेरे पिंडां वल पिंड है मद्दर, उथों दा कलशी राम होया, ए जे किसे मेरे भरा ने पढ़ना वा, जिहड़ा प्राचीन पंथ प्रकाश उहदे च साखी मैं पढ़ी है, प्राचीन पंथ प्रकाश जो रतन सिंह भंगू ने लिखिया, ओ बड़ा अमीर सी ते बड़ा भला लोक सी, ਉਹ ਮੱਧਰ ਪਿੰਡ ਵਾਲੇ ਲੱਛੀ ਰਾਮ ਨੂੰ ਪਤਾ ਚੱਲਿਆ ਵੀ ਬਾਬੇ ਮਨੀ ਸਿੰਘ ਨੂੰ ਫੜ ਕੇ ਲੈ ਗਏ ਨੇ ਤੇ ਰਿਸ਼ਵਤ ਅਰਥਾਂ ਤੇ ਚੱਲਦੀ ਹੈ। ਉਹ ਸ਼ਹਿਰ ਵਿੱਚ ਇੱਕ ਬੜਾ ਅਮੀਰ ਸਿੱਖ ਸੀ, ਉਹਦਾ ਨਾਮ ਸੀ ਭਾਈ ਸੂਰਤ ਸਿੰਘ ਸੂਰੀ, ਸੂਰੀ ਉਹਦੀ ਗੋਦ ਸੀ ਤੇ ਸੂਰਤ ਸਿੰਘ ਨਾਂ ਸੀ। ਲੱਛੀ ਰਾਮ ਉਹਦੇ ਕੋਲ ਗਿਆ ਤੇ ਕਹਿਣ ਲੱਗਾ ਵੀ ਸੂਰਤ ਸਿੰਘ, ਇਹੋ ਜਿਹੇ ਮੌਕੇ ਕਦੇ ਕਦੇ ਆਉਂਦੇ ਨੇ, ਆਪਣੀ ਕੌਮ ਦਾ ਆਪਣਾ ਧਾਰਮਿਕ ਆਗੂ ਉਹਨੂੰ ਸਰਕਾਰ ਨੇ ਛੱਡਣਾ ਨਹੀਂ, ਤੇ ਜੇ ਆਪਾਂ ਰਿਸ਼ਵਤ ਦੇ ਕੇ ਛਡਾ ਲਈਏ ਤੇ। ਕਹਿਣ ਲੱਗਾ ਕਿਵੇਂ? ਕਹਿਣ ਲੱਗਾ ਤੈਨੂੰ ਵੀ ਰੱਬ ਨੇ ਬੜਾ ਕੁਝ ਦਿੱਤਾ ਤੇ ਮੈਨੂੰ ਵੀ ਦਿੱਤਾ, ਤੇ ਆਪਾਂ ਉਹ ਕਰੀ ਕਿ ਸੋਨੇ ਨਾਲ ਤੋਲ ਕੇ ਤੇ ਭਾਈ ਮਨੀ ਸਿੰਘ ਨੂੰ ਛਡਾ ਲਈਏ। ਉਹਨਾਂ ਸਰਕਾਰ ਨਾਲ ਜਾ ਕੇ ਅਪਰੋਚ ਕੀਤੀ ਵੀ ਸਾਡਾ ਧਾਰਮਿਕ ਆਗੂ ਸਾਡੇ ਗ੍ਰੰਥੀ ਸਾਹਿਬ ਨੇ ਦਰਬਾਰ ਸਾਹਿਬ ਦੇ, ਤੇ ਤੁਸੀਂ ਕਿਉਂਕਿ 5000 ਜੁਰਮਾਨਾ ਸੀ ਨਾ, ਉਹਨਾਂ ਨੇ ਆਖਿਆ ਸੀ ਵੀ ਦਿਵਾਲੀ ਦਾ 5000 ਅਸੀਂ ਟੈਕਸ ਲੈਣਾ ਤੇ ਉਹ ਨਾ ਹੋਇਆ, ਤੇ ਸਜ਼ਾ ਕਰਕੇ ਭਾਈ ਸਾਹਿਬ ਤੇ ਐਲੀਗੇਸ਼ਨ ਲਾ ਦਿੱਤਾ। ਕਹਿਣ ਲੱਗੇ ਤੁਸੀਂ 5000 ਦੀ ਗੱਲ ਛੱਡੋ, ਅਸੀਂ ਸੋਨੇ ਨਾਲ ਤੋਲ ਕੇ ਤੇ ਭਾਈ ਸਾਹਿਬ ਨੂੰ ਛਡਾਉਣਾ। ਕਹਿਣ ਲੱਗੇ ਭਾਈ ਸਾਹਿਬ ਨਾਲ ਗੱਲ ਤਾਂ ਕਰ ਲਓ, ਮੈਂ ਕਹਿ ਰਿਹਾ ਤੁਸੀਂ ਸੁਣ ਰਹੇ ਹੋ ਪਰ ਬੜਾ ਔਖਾ ਜੇ। ਭਾਈ ਮਨੀ ਸਿੰਘ ਨਾਲ ਮੁਲਾਕਾਤ ਕੀਤੀ ਤੇ ਭਾਈ ਮਨੀ ਸਿੰਘ ਨੇ ਜਿਹੜੇ ਵਚਨ ਕੀਤੇ ਉਹ ਸਾਡੇ ਇਤਿਹਾਸ ਵਿੱਚ ਦਰਜ ਨੇ, ਕਹਿੰਦੇ ਤਨ ਗੰਦਗੀ ਦੀ ਕੋਠੜੀ, ਹਾਰ ਹੀਰਿਆਂ ਦੀ ਖਾਣ, ਤਨ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ। ਉਹ ਲੱਛੀ ਰਾਮਾ, ਇਹ ਗੰਦਗੀ ਦੀ ਖਾਣ ਹੈ ਸਰੀਰ, ਤੇ ਜੇ ਸਰੀਰ ਦਿੱਤਿਆਂ ਕਿਤੇ ਗੁਰੂ ਮਿਲ ਜੇ ਤੇ ਸੌਦਾ ਸਸਤਾ, ਤੇ ਮੇਰੀ ਸ਼ਹੀਦੀ ਨੂੰ ਗਵਾਓ ਨਾ, ਤੇ ਆਪਾਂ ਤਾਂ ਕਹਿੰਦੇ ਜਮਾਨਤ ਭਰਦੇ। ਉਸ ਪੰਕਤੀ ਦਾ ਅਰਥ ਇੱਥੇ ਆਇਆ, ਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਨਾ, ਉਹਨਾਂ ਵਾਸਤੇ ਮੌਤ ਕੋਈ ਚੀਜ਼ ਨਹੀਂ, ਉਹ ਮੌਤ ਤੋਂ ਡਰਦੇ ਨਹੀਂ।
ਤੂੰ ਦਇਆਲ ਦਇਆ ਕਰ ਦੇਖ,
ਦਇਆ ਦੇ ਘਰ ਵੈਗਰੂ ਜੇ ਦਇਆ ਕਰਕੇ ਵੇਖੇ ਤਾਂ
ਦੁੱਖ ਦਰਦ ਸਰੀਰੋਂ ਜਾਈ,
ਵਿਦਿਆ ਦੀਆਂ ਦਰਦਾਂ ਨੇ ਜਿਹੜੇ ਇਹ ਦੁੱਖ ਨੇ ਸਰੀਰ ਚੋਂ ਪਾਸੇ ਹੋ ਜਾਂਦੇ ਹਨ।
ਨਿਜ ਕਰ ਬੈਸ ਰਹੇ ਭਉ ਖਾਇਆ,
ਉਹ ਵੈਗਰੂ ਤੋਂ ਡਰਦੇ ਨੇ ਤੇ ਆਪਣੇ ਸਰੂਪ ਰੂਪੀ ਘਰ ਵਿੱਚ ਭਾਵ ਆਪਣੀ ਬਿਰਤੀ ਨੂੰ ਅੰਤਰਮੁਖ ਕਰਕੇ ਟਿਕੇ ਰਹਿੰਦੇ ਹਨ।
ਧਾਵਤ ਰਾਖੇ ਠਾਕਰ ਹਾਇਆ,
ਜਿਹੜਾ ਮਨ ਅੱਠੇ ਪਰ ਦੌੜਦਾ ਹੈ ਇਹਨੂੰ ਤਾੜ ਕੇ ਤੇ ਡੋਕ ਕੇ ਰੱਖਦੇ ਹਨ।
ਕਮਲ ਬੇਗਾਸ ਹਰੇ ਸਰ ਸੋ ਪਰ,
ਉਹਨਾਂ ਦਾ ਹਿਰਦਾ ਰੂਪ ਵੀ ਕਮਲ ਦੀ ਤਰ੍ਹਾਂ ਖਿੜਿਆ ਹੁੰਦਾ ਹੈ ਤੇ ਨਾਮ ਨਾਲ ਭਰਿਆ ਹੁੰਦਾ ਹੈ।
ਆਤਮ ਰਾਮ ਸਖਾਈ ਹੈ,
ਉਹ ਤਮਾਂ ਤੋਂ ਰਹਿਤ ਹਨੇਰੇ ਤੋਂ ਰਹਿਤ ਪਰਿਪੂਰਨ ਪਰਮਾਤਮਾ ਰਾਮ ਰਮਿਆ ਹੋਇਆ, ਉਹਨਾਂ ਦਾ ਸਖਾ ਬਣ ਜਾਂਦਾ, ਉਹਨਾਂ ਦੇ ਅੰਗ ਸੰਗ ਹੈ। ਪਰ ਯਾਦ ਰੱਖੀ
ਮਰਨ ਲਿਖਾਏ ਮੰਡਲ ਮੈਂ ਆਏ,
ਆਪਾਂ ਜਦੋਂ ਵੀ ਇਸ ਮੰਡਲ ਚ ਆਏ ਸਾਂ ਉਦੋਂ ਮੌਤ ਲਿਖਾ ਕੇ ਆਏ ਸਾਂ, ਪਹਿਲਾਂ ਮਰਨਾ ਹੈ।
ਕਿਉਂ ਰਹੀ ਹੈ ਚੱਲਣਾ ਪਰ ਥਾਏ,
ਗੁਰਮੁਖਾ ਕਿਵੇਂ ਰਹੇਗਾ, ਕਿਉਂ ਰਹੀਏ ਚੱਲਣਾ ਪਰ ਥਾਏ, ਇਹ ਕਿਵੇਂ ਰਹੇਗਾ, ਆਪੋ ਆਪਣੀ ਵਾਰੀ ਤੇ ਜਾਣਾ ਪੈਣਾ ਹੈ।
ਸੱਚਾ ਅਮਰ ਸੱਚੇ ਅਮਰਾਪੁਰ,
ਜਿਹੜੀ ਉਹਦੀ ਪੁਰੀ ਹੈ ਨਾ ਉਹ ਨਾਸ ਤੋਂ ਰਹਿ ਸੱਚੇ ਦੀ,
ਸੋ ਸੱਚ ਮਿਲੈ ਵਡਾਈ ਹੈ,
ਗੁਰਮੁਖ ਪਿਆਰੋ ਸੱਚ ਨਾਲ ਮਿਲੇ ਅਸਲੀ ਵਡਿਆਈ, ਬੜਾ ਸੱਚ ਨਾਲ ਮਿਲਣਾ ਹੈ।
ਆਪ ਉਪਾਇਆ ਜਗਤ ਸਬਾਇਆ,
ਸਮੁੱਚਾ ਜੋ ਸੰਸਾਰ ਇਹ ਪਰਿਪੂਰਨ ਪਰਮਾਤਮਾ ਨੇ ਬਣਾਉਣਾ ਕੀਤਾ ਹੈ।
ਜਿਨ ਸਿਰਿਆ ਤਿੰਨ ਧੰਦੇ ਲਾਇਆ,
ਕੀਤਾ ਗੁਰਮੁਖ ਉਹਨਾਂ ਨੂੰ ਵੱਖ ਵੱਖ ਆਪਣੇ ਧੰਦਿਆਂ ਚ ਲਾਇਆ, ਉਹ ਆਪਾਂ ਕੰਮਾਂ ਚ ਲੱਗੇ ਹੋਏ ਹਾਂ।
ਸੱਚੇ ਉਪਰ ਅਵਰ ਨਾ ਦੀਸੈ,
ਕਹਿੰਦੇ ਮੈਨੂੰ ਸੱਚੇ ਪਰਮਾਤਮਾ ਤੋਂ ਉੱਪਰ ਹੋਰ ਕੋ ਦਿਸਦਾ ਹੀ ਨਹੀਂ।
ਸੱਚੇ ਕੀਮਤ ਪਾਈ ਹੈ,
ਜਿਨ੍ਹਾਂ ਨੇ ਗੁਰਮੁਖੋ ਸੱਚੇ ਨੂੰ ਸਮਝ ਲਿਆ ਉਹਨਾਂ ਨੂੰ ਇਸ ਮਰਿਆਦਾ ਦਾ ਗਿਆਨ ਆ ਗਿਆ। ਪਰ ਯਾਦ ਰੱਖੀ
ਐਥੇ ਗੋਇਲੜਾ ਦਿਨ ਚਾਰੇ,
ਸਮੇਂ ਨਾਲ ਗੁਰਮੁਖੋ ਕਈ ਲਫ਼ਜ਼ ਅਲੋਪ ਹੋ ਜਾਂਦੇ ਨੇ। ਜਿਹੜਾ ਗੋਇਲ ਸ਼ਬਦ ਆਉਂਦਾ ਬਾਣੀ ਚ, ਇਹਦਾ ਅਰਥ ਇਹ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਡੰਗਰ ਚਾਰਨ ਵਾਲੇ ਪਸ਼ੂਆਂ ਵਾਲੇ ਲੋਕ ਸਨ, ਉਹ ਮੀਂਹ ਦੇ ਮੌਸਮ ਵਿੱਚ ਦਰਿਆਵਾਂ ਦੇ ਕੰਢਿਆਂ ਤੇ ਚਲੇ ਜਾਂਦੇ। ਕਾਬੂ ਉੱਥੇ ਕਾ ਪੱਠਾ ਹੁੰਦਾ, ਦੋ ਚਾਰ ਮਹੀਨੇ ਉੱਥੇ ਚਾਰ ਦੇ ਤੇ ਮੁੜ ਕੇ ਮੌਸਮ ਦੇ ਬਦਲ ਦੇ ਨਾਲ ਉਹ ਆਪਣੇ ਟਿਕਾਣੇ ਤੇ ਆ ਜਾਂਦੇ ਸਨ। ਜਿਹੜੇ ਦਰਿਆਵਾਂ ਦੇ ਕੰਢਿਆਂ ਦੇ ਉੱਪਰ ਡੰਗਰ ਚਾਰਨ ਵਾਸਤੇ ਟੈਂਪਰੇਰੀ ਤੌਰ ਤੇ ਰਹਿੰਦੇ ਨੇ, ਉਹਨੂੰ ਕਹਿੰਦੇ ਨੇ ਗੋਇਲ। ਕਹਿੰਦੇ ਇਸ ਪ੍ਰਕਾਰ ਗੁਰਮੁਖਾ, ਜਿਹੜਾ ਸੰਸਾਰ ਦਰਿਆ ਦੀ ਤਰ੍ਹਾਂ ਤੇ ਇੱਥੇ ਚਾਰ ਦਿਨ ਤੂੰ ਉਹ ਗੋਲ ਦੀ ਤਰ੍ਹਾਂ ਆਇਆ ਹੈ।
ਖੇਲ ਤਮਾਸਾ ਧੁੰਦੂ ਕਾਰੇ,
ਗੁਰਮੁਖਾ ਸਾਰਾ ਉਹਦਾ ਤਮਾਸ਼ਾ ਤੋਂ ਭਾਵ ਡਰਾਮਾ। ਤਮਾਸ਼ਾ ਕਿਉਂ ਕਿਹਾ, ਡਰਾਮੇ ਦਾ ਭਾਵ ਕੀ ਹੁੰਦਾ? ਡਰਾਮੇ ਦਾ ਭਾਵ ਪੈਰ ਪੈਰ ਤੇ ਬਦਲੇ, ਜਿਹਦੇ ਸੀਨ ਬਦਲਦੇ ਰਹਿਣ। ਕਦੇ ਮੌਤ ਆ ਗਈ ਆਪਾਂ ਖੁਸ਼ ਹੋ ਗਏ, ਕਦੇ ਮਾਫ ਕਰਨਾ ਮੌਤ ਆ ਗਈ ਤੇ ਆਪਾਂ ਉਦਾਸ ਹੋ ਗਏ, ਖੁਸ਼ੀ ਆਈ ਤੇ ਆਪਾਂ ਹੱਸਣ ਲੱਗ ਪਏ। ਇਸ ਕਰਕੇ ਇਹਦਾ ਤਮਾਸ਼ੇ ਨਾਲ ਤੁਲਨਾ ਕੀਤੀ ਹੈ। ਧੁੰਦੂ ਕਾਰੇ ਹੈ, ਹਨੇਰਾ ਅਗਿਆਨ ਕਰਕੇ ਆਪਾਂ ਨੂੰ ਦਿਸਦਾ ਨੀ।
ਬਾਜੀ ਖੇਲ ਗਏ ਬਾਜੀ ਗਰ,
ਬਾਜੀ ਪਾਉਣ ਵਾਲੇ ਜਾਂ ਮਦਾਰੀ ਲੋਕ ਘੜੀ ਦੀ ਘੜੀ ਆਪਣਾ ਖੇਲ ਵਿਖਾ ਕਰਕੇ ਚਲੇ ਜਾਂਦੇ ਹਨ।
ਜਿਉਂ ਨਿਸ ਸੁਪਨੇ ਪਖਲਾਈ ਹੈ,
ਪ੍ਰਕਾਰ ਸੁਪਨੇ ਦੇ ਵਿੱਚ ਆਪਾਂ ਕਈ ਤਰ੍ਹਾਂ ਦੇ ਕੰਮ ਕਰਦੇ ਹਾਂ, ਚੰਗੇ ਮਾੜੇ, ਮੈਂ ਆਹ ਕੀਤਾ ਮੈਂ ਉਹ ਕੀਤਾ, ਕਹਿੰਦੇ ਉਹ ਕੇਵਲ ਤੇ ਕੇਵਲ ਭਾਖਿਆ ਰਹਿ ਜਾਂਦੀ ਹੈ। ਜਦੋਂ ਜਾਗ ਖੁੱਲੀ ਤੇ ਕੁਝ ਵੀ ਨਹੀਂ। ਜਿਹਨੂੰ ਬਾਣੀ ਕਹਿੰਦੀ ਜਗ ਜੀਵਨ ਐਸਾ ਸੁਪਨੇ ਜੈਸਾ, ਜਿਹੜਾ ਸੰਸਾਰ ਹੈ ਨਾ ਇਹ ਸੁਪਨੇ ਵਰਗਾ। ਇਹਦੀ ਇੱਕ ਉਦਾਹਰਨ, ਆਪਾਂ ਸੁਪਨੇ ਚ ਭੈਣ ਬਣਾ ਲਈ, ਸਾਡੀ ਸੁਪਨੇ ਵਿੱਚ ਮਾਂ ਹੈ। ਜਦੋਂ ਜਾਗ ਖੁੱਲ ਗਈ, ਆਪਾਂ ਅਰਬੇ ਰੁਪਈਏ ਵੀ ਖਰਚ ਲਏ ਗੁਰਮੁਖ, ਉਹ ਸਾਨੂੰ ਮਾਂ ਤੇ ਭੈਣ ਨਹੀਂ ਮਿਲਦੀ, ਇਹ ਤਾਂ ਨਾ ਸੁਪਨਾ। ਤੇ ਆਪਾਂ ਇਹ ਵੀ ਕਹਿੰਦੇ ਜਿਉਂ ਸੁਪਨਾ ਰਪੇਖਣਾ ਐਸੇ ਜਾਗੋ ਜਾਣ, ਗੁਰਦੇਵ ਕਹਿੰਦੇ ਇਹ ਵੀ ਸੁਪਨਾ। ਜਿਹੜੀ ਮਾਂ ਨੇ ਸਾਨੂੰ ਦੁੱਧ ਪਿਆਇਆ ਪਾਲਿਆ, ਜਿਹੜੇ ਬਾਪ ਨੇ ਸਾਡੇ ਵਾਸਤੇ ਕਮਾਈ ਕੀਤੀ, ਬਾਪੂ ਤੁਰ ਗਿਆ, ਅਸੀਂ ਅਰਬਾਂ ਤੇ ਖਰਬਾਂ ਰੁਪਏ ਖਰਚੇ, ਸਾਨੂੰ ਉਹ ਮਾਂ ਤੇ ਬਾਪੂ ਨਹੀਂ ਮਿਲਣਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਜਿਵੇਂ ਬਾਜੀਗਰ ਦੀ ਬਾਜੀ ਹੈ, ਜਿਵੇਂ ਸੁਪਨੇ ਦੇ ਵਿੱਚ ਤੈਨੂੰ ਪਖਲਾ ਆਇਆ ਵੀ ਮੈਂ ਆਹ ਵੇਖਿਆ ਤੇ ਕੁਝ ਵੀ ਨਹੀਂ, ਇਸੇ ਪ੍ਰਕਾਰ
ਤਿੰਨ ਕਉ ਤਖਤ ਮਿਲੀ ਵਡਿਆਈ,
ਉਹਨਾਂ ਗੁਰਮੁਖਾਂ ਨੂੰ ਮਾਨ ਸਨਮਾਨ ਮਿਲਿਆ ਕਿਨਾਂ ਨੂੰ,
ਨਿਰਭਉ ਮਨ ਵਸਿਆ ਲਿਵ ਲਾਈ,
ਜਿਨ੍ਹਾਂ ਦੀ ਲਿਵ ਉਸ ਨਿਰਭਉ ਪਰਮਾਤਮਾ ਦੇ ਨਾਲ ਜੁੜ ਗਈ ਹੈ, ਜਿਨ੍ਹਾਂ ਦੇ ਮਨ ਵਿਚ ਉਹ ਨਿਰਭਉ ਪਰਮਾਤਮਾ ਵਸ ਗਿਆ, ਜਿਨ੍ਹਾਂ ਦੀ ਲਿਵ ਉਸ ਨਿਰਭਉ ਪਰਮਾਤਮਾ ਨਾਲ ਲੱਗੀ ਹੈ।
ਖੰਡੀ ਬ੍ਰਹਿਮੰਡੀ ਪਾਤਾਲੀ ਪੁਰਈ,
ਇਹਨੇ ਸਰਬ ਵਿਆਪਕ, ਇਹਦਾ ਅਰਥ ਹੈ ਸਰਬ ਵਿਆਪਕ, ਖੰਡ ਭਾਗ ਬ੍ਰਹਿਮੰਡ ਦਾ ਸਮੁੱਚਾ ਏਰੀਆ, ਪਤਾਲ ਜਿਹੜਾ ਥੱਲੇ ਦਾ, ਇਸ ਨੂੰ ਪਤਾਲ ਕਹਿੰਦੇ ਆ, ਜਿਹੜੀਆਂ ਉੱਪਰ ਪੁਰੀਆਂ ਹਨ।
ਤ੍ਰਿਭਵਨ ਤਾੜੀ ਲਾਈ ਹੈ,
ਇਸ ਪ੍ਰਕਾਰ ਉਹਨਾਂ ਤਿੰਨਾਂ ਭਵਨਾਂ ਦੇ ਵਿੱਚ ਪਰਿਪੂਰਨ ਪਰਮਾਤਮਾ ਦੀ ਹੋਂਦ ਹੈ।
ਸਾਚੀ ਨਗਰੀ ਤਖਤ ਸਚਾਵਾ,
ਉਹਨਾਂ ਉਸ ਪਰਮਾਤਮਾ ਦੀ ਸੱਚਖੰਡ ਰੂਪੀ ਨਗਰੀ ਵੀ ਸੱਚੀ ਤੇ ਉਹਦਾ ਤਖਤ ਵੀ ਸੱਚਾ।
ਗੁਰਮੁਖ ਸਾਚ ਮਿਲੈ ਸੁਖ ਪਾਵਾ,
ਜਿਹੜੇ ਗੁਰਮੁਖ ਪਿਆਰੇ ਉਸ ਸੱਚ ਨਾਲ ਮਿਲ ਗਏ ਨੇ ਨਾ, ਉਹ ਸੁਖ ਦੇ ਸਹਿਤ ਹਨ।
ਸਾਚੇ ਸਾਚੈ ਤਖਤ ਵਡਾਈ,
ਜਿਹੜਾ ਭਾਈ ਉਹ ਸੱਚਾ ਪਰਮਾਤਮਾ ਨਾ ਉਹਦੇ ਤਖਤ ਦੀ ਵਡਿਆਈ ਕਰਨਾ ਕਾਰ ਜਿਨ੍ਹਾਂ ਨੇ ਕੀਤੀ।
ਹਮੈ ਗਣਤ ਗਵਾਈ ਹੈ,
ਨਿਸ਼ਾਨੀ ਵੀ ਉਹ ਮੁੜ ਕੇ ਗਿਣਤੀਆਂ ਚ ਨਹੀਂ ਪੈਂਦੇ, ਉਹਨਾਂ ਦੇ ਅੰਦਰ ਮੈਂ ਨਹੀਂ ਰਹਿੰਦੀ। ਇਸ ਪ੍ਰਕਾਰ
ਗਣਤ ਗਣੀਐ ਸਹਸਾ
ਜੀਐ, ਗੁਰਮੁਖਾਂ ਦੀ ਅਵਸਥਾ ਯਾਰਵੀਂ ਪੌੜੀ, ਹੁਣ ਬਾਰਵੀਂ ਸਾਡੀ ਅਵਸਥਾ ਹੈ। ਗਣਤ ਗਣੀਏ, ਗਿਣੀ ਜਾਣੇ ਫਲਾਨੇ ਕੋਲ ਇੰਨੇ ਲੈਣੇ ਨੇ, ਫਲਾਨੇ ਕੋਲ ਇੰਨੇ ਦੇਣੇ ਨੇ, ਤੇ ਜੇ ਉਹਨੇ ਮੈਨੂੰ ਨਾ ਦਿੱਤੇ, ਇਹ ਮਨ ਵਿੱਚ ਸਹਿੰਸਾ ਹੈ।
ਕਿਉਂ ਸੁਖ ਪਾਵੈ ਦੂਐ ਤੀਐ,
ਜਿਹੜਾ ਗੁਰਮੁਖਾ ਦੂਜੇ ਤੇ ਤੀਜੇ ਦੇ ਚੱਕਰ ਚ ਪੈ ਗਿਆ ਨਾ, ਤੈਨੂੰ ਸੁਖ ਨਹੀਂ।
ਨਿਰਮਲ ਏਕ ਨਿਰੰਜਨ ਦਾਤਾ,
ਜਿਹੜਾ ਅਗਿਆਨ ਰੂਪੀ ਕਾਰਕ ਤੋਂ ਨਿਰੰਜਨ ਦਾ ਭਾਵ ਹੁੰਦਾ ਹੈ, ਅਗਿਆਨ ਰੂਪੀ ਕਾਰਕ ਤੋਂ ਰਹਿਤ, ਜਿਹੜਾ ਅਗਿਆਨ ਰੂਪੀ ਕਾਲਕ ਅਥਵਾ ਮਾਇਆ ਰੂਪੀ ਕਾਲਕ ਤੋਂ ਰਹਿਤ ਪ੍ਰਮਾਤਮਾ ਇੱਕ ਹੈ।
ਗੁਰ ਪੂਰੇ ਤੇ ਪਤ ਪਾਈ ਹੈ,
ਉਸ ਗੁਰੂ ਦੇ ਕੋਲੋਂ ਇਹ ਤੈਨੂੰ ਦਾਤ ਮਿਲੇਗੀ, ਤੇ ਜਿਨ੍ਹਾਂ ਨੂੰ ਗੁਰੂ ਕੋਲੋਂ ਦਾਤ ਮਿਲੀ ਉਹਨਾਂ ਨੂੰ ਪਤ ਮਿਲ ਗਈ, ਉਹਨਾਂ ਨੂੰ ਸਤਿਕਾਰ ਮਿਲ ਗਿਆ। ਇਹ ਸ਼ਬਦ ਮੇਰਾ ਹੋਣ ਕਰਕੇ ਬਾਕੀ ਗੁਰਮੁਖ ਵਿਚਾਰਾਂ ਕੱਲ ਕਰਾਂਗੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ ਜੀ।
ਗਣਤ ਗਣੀਐ ਸਹਸਾ ਜੀਐ, ਕਿਉਂ ਸੁਖ ਪਾਵੈ ਦੂਐ ਤੀਐ, ਨਿਰਮਲ ਏਕ ਨਿਰੰਜਨ ਦਾਤਾ, ਗੁਰ ਪੂਰੇ ਤੇ ਪਤ ਪਾਈ ਹੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।